तनुवाखे गुरु साहिब जियो हम मैल तुम उजल करते हम निर्गुण तू दाता हम मूर्ख तुम चतुर श्याणे तू सर्व कला का ज्ञाता मादो हम ऐसे तू ऐसा हम पापी तुम पाप खंडन नीको ठाकुर देशा जतन बहुत मैं कर रहयो मिटयो ना मन को मान दुर्मत स्यों नानक फदयो राख लेहो भगवान दंडोत बंदन अनिकवार सर्व कला समरथ डोलन ते राखो हो प्रभु नानक दे कर हथ सतनाम धन वाहे गुरु साहिब जियो एक ओंकार सतगुर प्रसाद राग गौड़ी महला नौवा साधो मन का मान त्यागो काम क्रोध संगत दुर्जन की ताते अहनिस भागो साधो मन का मान त्यागो काम क्रोध संगत दुर्जन की ताते अहनिस भागो रहाओ सुख दुख दोनों सम कर जाने और मान अपमाना हरख सोगते रह अतीता इन जग तत पछाना उस्तत निंदा दो त्याग खोजै पद निर्वाणा जन नानक ए खेल कठिन है किन्हो गुरमुख जाना उस्तत निंदा दो त्याग खोजै पद निर्वाणा जन नानक ए खेल कठन है, किन्हो गुरमुख जाना। वाहिगुरु जी का खालसा, वाहिगुरु जी की फतेह। परम सन्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे इस गुरमत दीवान दी आप जी हाजरी पर रहे हो। अति सन्मान योग भाई हरचरण सिंह जी खालसा गुरु सवारे गुरु तेग बहादुर साहब जी दे अमृत बचना नाल उन्हां ने कीर्तन दी संपन्नता संपूर्णता कीती। कल भी आपां दोपहर दे दीवान विच संखेप जी आप संगत नाल एह जानकारी सांझी कीती सी। प्रबंधक वीरां ने भी स्टेज तो आप जी नूं दस दिता है कि गुरु तेग बहादुर साहब जी दा 400 साला आगमन गुरपुरब आपां इस गुरुद्वारा साहब विखे विशेष गुरमत समागमां राही मनान जा रहे हां। कल ए भी मैं अर्ज कीती सी कि पिछले साल अप्रैल दे महीने तो लैके तकरीबन जून तक सतगुरु गुरु तेग बहादुर साहब जी दे शलोक और गुरु रामदास महाराज जी दे संत उन्हां दी विचार घरों बैठ के लाइव आप संगत दी सेवा करन दा यतन कीता। पर यह सच है पावा उस कथा राही अनेकां संगतां दीआं आसीसां मिलियां पर जो रस जो अंदर दा खिड़ाओ सत संगत विच बनदा प्यारियो सच एवे के बुलारे अंदर इकल्ले बोल के ओ रस नहीं बनता। भावें मैनूं पता है भी संगत ने बहुत लाह लिया अनमत वाले लोकां ने भी लिया ते मेरी इच्छा यह सी गुरु तेग बहादुर साहब असी खुश किस्मत हां असी उस समय विच अपनी जिंदगी दे दिन बतीत कर रहे हां जिस समय विच सानू आप जी दी 400 साला इस आगमन शताब्दी गुरपुरब दा सिबत सलाह करन दा तुसी मौका बख्शिया है। उस दा कारण 1621 नूं हजूर दा आगमन होया है श्री अमृतसर साहिब जी दी धरती ते। शब्द दी कथा तो पहला सिर मैं संखेप जी आप नूं भूमिका रूप विच अर्ज करनी है। सतगुरु गुरु तेग बहादुर जी दा आगमन श्री अमृतसर साहिब दी धरती ते होया है। जिस अस्थान ते हजूर दा आगमन होया गुरु तेग बहादुर साहिब जी दा उस थां ते मकान जेड़े ने ओ सतगुरु गुरु रामदास ने बनवाए सन। ये गल जेहन च रख के जरूर तुरियो कि अमृतसर शहर दी जदों जिन्हों गुरु का चक चक गुरु का सुदासर रामदासपुर भी शब्द बाणी चाया पर इस दी मोड़ी जेड़ी है ओ गुरु अमरदास जी दे कहन ते धन गुरु रामदास जी ने गढ़ी। संतोख सर दी सेवा पहला आरंभ हुई सी मुकम्मल वैसे श्री अमृतसर सरोवर पहला होया पर आरंभ तां संतोख सर तो हुई। ਪਰ ਸਤਿਗੁਰਾਂ ਨੇ ਜਿੱਥੇ ਆਪਣੀ ਰਹਾਇਸ਼ ਬਣਾਈ, ਜਿੱਥੇ ਆਪਣਾ ਟਿਕਾਣਾ ਗੁਰੂ ਰਾਮਦਾਸ ਜੀ ਨੇ ਘਰ ਬਣਾਇਆ, ਉਸ ਨੂੰ ਸਿੱਖ ਸੰਗਤਾਂ ਅਦਬ ਨਾਲ ਗੁਰਦੁਆਰਾ ਗੁਰੂ ਕਾ ਮਹਿਲ ਕਹਿੰਦੀਆਂ ਨੇ। ਇਹ ਦਾਸ ਗੁਰੂ ਕੇ ਮਹਿਲ ਵੀ ਬੇਨਤੀ ਕਰਕੇ ਆਇਆ ਹੈ। ਤੇ ਜਿੱਥੋਂ ਤੱਕ ਮੇਰੀ ਆਵਾਜ਼ ਘਰਾਂ ਵਿਚ ਵੀ ਜਾ ਰਹੀ ਹੈ, ਜਦੋਂ ਵੀ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ, ਗੁਰੂ ਕੇ ਮਹਿਲ ਹਜ਼ੂਰ ਦੇ ਦਰ ਤੇ ਜ਼ਰੂਰ ਮੱਥਾ ਟੇਕ ਕੇ ਆਇਆ ਕਰੋ। ਉਸ ਦਾ ਕਾਰਨ 58 ਸਾਲ ਦੇ ਕਰੀਬ ਜੋ ਉਥੇ ਲਿਖਿਆ ਹੋਇਆ, 58 ਸਾਲ ਦੇ ਕਰੀਬ ਗੁਰੂ ਜੋਤ ਨੇ ਆਪਣਾ ਘਰ ਆਪਣਾ ਟਿਕਾਣਾ ਉਥੇ ਹੀ ਰੱਖਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਭਾਵਾਂ ਕੁਝ ਸਮਾਂ ਗੁਰੂ ਅਰਜੁਨ ਦੇਵ ਜੀ ਮਹਾਰਾਜ ਵਡਾਲੀ ਚਲੇ ਗਏ, ਜਿੱਥੇ ਗੁਰਦੁਆਰਾ ਛਿਹਾਟਾ ਸਾਹਿਬ ਹੈ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ, ਪਰ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ, ਤਿੰਨ ਪਾਤਸ਼ਾਹੀਆਂ ਨੇ ਆਪਣਾ ਵਸੇਬਾ ਪਰਿਵਾਰ ਦਾ ਉਸ ਘਰ ਵਿਚ ਰੱਖਿਆ ਜਿਸ ਨੂੰ ਆਪਾਂ ਗੁਰੂ ਕਾ ਮਹਿਲ ਕਹਿੰਦੇ ਹਾਂ। ਗੁਰੂ ਕੇ ਮਹਿਲ ਸ਼ਬਦ ਵਰਤਨੇ। ਸ੍ਰੀ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਪਤਾ ਹੈ, ਮੈਂ ਇਕ ਵਾਰ ਆਪ ਨੂੰ ਅਰਜ਼ ਕੀਤੀ ਸੀ, ਇਕ ਦਰਸ਼ਨੀ ਦਿਉੜੀ ਹੈ ਹਰਿਮੰਦਰ ਸਾਹਿਬ ਦੇ ਸਾਹਮਣੇ, ਇਕ ਦਰਸ਼ਨੀ ਦਿਉੜੀ ਹੈ ਬਾਜ਼ਾਰ ਦੇ ਵਿਚ ਜਦੋਂ ਆਪਾਂ ਜਾਂਦੇ ਗੁਰੂ ਕੇ ਮਹਿਲ ਜਾਈਏ ਰਸਤੇ ਵਿਚ ਆਉਂਦੀ, ਉਹ ਦਰਸ਼ਨੀ ਦਿਉੜੀ ਪੁਰਾਤਨ ਹੈ। ਆਮ ਤੌਰ ਤੇ ਤਾਂ ਪਤਾ ਨਹੀਂ ਲੱਗਦਾ ਕਿਉਂਕਿ ਗਲੀ ਵਿਚ ਰਸਤਾ ਖੁੱਲਾ ਹੈ, ਦਰਸ਼ਨੀ ਦਿਉੜੀ ਉਪਰ ਗਲੀ ਦੇ ਛੱਤ ਪਿਆ ਹੋਇਆ, ਬਕਾਇਦਾ ਉਥੇ ਹੁਕਮਨਾਮਾ ਲਿਖਿਆ ਜਾਂਦਾ ਰੋਜ਼। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਦਰਸ਼ਨ ਦਿਉੜੀ ਤਾਂ ਕਹਿੰਦੇ ਆ ਕਿ ਜਦੋਂ ਅੰਮ੍ਰਿਤਸਰ, ਹਰਿਮੰਦਰ ਸਾਹਿਬ, ਸਰੋਵਰ ਇਹ ਬਣ ਰਹੇ ਸਨ ਤੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ, ਕਿਉਂਕਿ ਉਦੋਂ ਇੰਨੀ ਵਸੋਂ ਨਹੀਂ ਸੀ, ਉਸ ਦਿਉੜੀ ਤੋਂ ਸਾਹਮਣੇ ਅੰਮ੍ਰਿਤ ਸਰੋਵਰ ਜਿਹੜਾ ਸੀ ਉਹ ਨਜ਼ਰ ਪੈਂਦਾ ਹੁੰਦਾ ਸੀ। ਸਤਿਗੁਰੂ, ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ। ਦੂਸਰੀ ਗੱਲ, ਸਿਰਫ ਇਕ ਬਾਬਾ ਗੁਰਦਿੱਤਾ ਜੀ ਦਾ ਜਨਮ ਜੋ ਹੈ ਉਹ ਮਾਲਵੇ ਦੀ ਧਰਤੀ ਤੇ ਹੋਇਆ ਹੈ, ਬਾਕੀ ਗੁਰੂ ਹਰਗੋਬਿੰਦ ਸਾਹਿਬ ਦੇ ਚਾਰ ਬੇਟੇ, ਜਿਨ੍ਹਾਂ ਵਿਚ ਗੁਰੂ ਤੇਗ ਬਹਾਦਰ ਜੀ ਤੇ ਇਕ ਬੇਟੀ ਬੀਬੀ ਵੀਰੋ ਜੀ, ਉਨ੍ਹਾਂ ਦਾ ਜਨਮ ਉਸੇ ਘਰ ਦੇ ਵਿਚ ਹੋਇਆ ਹੈ। ਫਿਰ ਬੇਨਤੀ ਸੁਣਿਓ, ਥੋੜਾ ਜਿਹਾ ਇਤਿਹਾਸ ਲੈਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਬੇਟੇ ਨੇ ਬਾਬਾ ਗੁਰਦਿੱਤਾ ਜੀ, ਉਨ੍ਹਾਂ ਤੋਂ ਛੋਟੇ ਫਿਰ ਚਾਰ ਜਿਹੜੇ ਬੇਟੇ ਨੇ ਹਜ਼ੂਰ ਦੇ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਸਭ ਤੋਂ ਛੋਟੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ। ਇਕ ਬੇਟੀ ਜਿਹਦਾ ਨਾਂ ਸੀ ਜਾਣਿਆ ਬੀਬੀ ਵੀਰੋ, ਤੇ ਇਹ ਵੀ ਆਪ ਨੂੰ ਬੇਨਤੀ ਕੀਤੀ ਸੀ ਇਕ ਵਾਰ ਕਿ ਬੀਬੀ ਵੀਰੋ ਦੇ ਵਿਆਹ ਅੰਮ੍ਰਿਤਸਰ ਹੀ ਕਰਨਾ ਸੀ, ਪਰ ਜਦੋਂ ਹਮਲਾ ਹੋ ਗਿਆ, ਲੜਾਈ ਹੋਈ ਤੇ ਬੀਬੀ ਵੀਰੋ ਦੀ ਸ਼ਾਦੀ ਜਿਹੜੀ ਹੈ ਉਹ ਪਿੰਡ ਝਬਾਲ ਵਿਚ ਹਜ਼ੂਰ ਨੇ ਜਾ ਕੇ ਕੀਤੀ ਸੀ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਾਰ ਬੇਟੇ ਔਰ ਇਕ ਬੇਟੀ, ਉਨ੍ਹਾਂ ਦਾ ਜਨਮ ਉਸ ਅਸਥਾਨ ਤੇ ਹੋਇਆ ਜਿਨੂੰ ਆਪਾਂ ਗੁਰੂ ਕੇ ਮਹਿਲ ਕਹਿੰਦੇ। ਉਂਝ ਹਿਸਟਰੀ ਨੂੰ ਜਦੋਂ ਅਸੀਂ ਪੜ੍ਹਨੇ ਹਾਂ, ਤਕਰੀਬਨ 1635-36 ਤੋਂ ਲੈ ਕੇ, ਮੈਂ ਤਕਰੀਬਨ ਸ਼ਬਦ ਕਹਿ ਰਿਹਾ, ਤੇ 1698 ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੀਣਿਆਂ ਦਾ ਹੀ ਕਬਜ਼ਾ ਰਿਹਾ ਹੈ। ਇਹ ਗੱਲ ਨੋਟ ਕਰਨ ਵਾਲੀ ਹੈ। ਬਾਬਾ ਪਿਰਥੀ ਚੰਦ, ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਬੇਟਾ ਮੇਹਰਵਨ ਹੁੰਦਾ, ਹਾਲਾਂ ਪਿਰਥੀ ਚੰਦ ਦੀ ਮੌਤ ਹੋ ਚੁੱਕੀ ਸੀ। ਮੇਰੇ ਕਹਿਣ ਤੋਂ ਮੁਰਾਦ ਕਿ ਪਿਰਥੀਏ ਦੀ ਜਿਹੜੀ ਪਰਿਵਾਰ ਸੀ ਬਾਬਾ ਪਿਰਥੀ ਚੰਦ ਜੀ ਦਾ, ਉਨ੍ਹਾਂ ਦਾ ਉਥੇ ਸੀ ਕਬਜ਼ਾ। ਫਿਰ ਅੰਮ੍ਰਿਤਸਰ ਦੀਆਂ ਸੰਗਤਾਂ ਨੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕੀਤੀ, ਫਿਰ ਭਾਈ ਮਨੀ ਸਿੰਘ ਨੂੰ ਹਜ਼ੂਰ ਨੇ ਅੰਮ੍ਰਿਤਸਰ ਦੀ ਮਰਿਆਦਾ ਕਾਇਮ ਕਰਨ ਵਾਸਤੇ ਭੇਜਿਆ ਸੀ। ਇਹ ਵਕਫਾ ਜਿਹੜਾ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਇੱਥੋਂ ਚਲੇ ਗਏ, ਗੁਰੂ ਤੇਗ ਬਹਾਦਰ ਸਿਰਫ ਆਇਆ, ਉਹ ਵੀ ਅੰਦਰ ਨਹੀਂ ਪ੍ਰਵੇਸ਼ ਕਰਨ ਦਿੱਤਾ। ਕਿਸੇ ਸੱਜਣ ਨੇ ਇੱਕ ਵਾਰ ਸਵਾਲ ਕੀਤਾ ਸੀ, ਪਿਛਲੇ ਦਿਨ ਮੈਂ ਬੇਨਤੀ ਕੀਤੀ ਸ਼ਾਇਦ ਕੇਸਗੜ੍ਹ, ਕਿ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤਸਰ ਕਿਉਂ ਨਹੀਂ ਗਏ? ਯਾਦ ਰੱਖਿਓ, ਗੁਰੂ ਦੇ ਨਿਸ਼ਾਨੇ ਬੜੇ ਉੱਚੇ ਆ। ਆਪ ਸਭ ਨੂੰ ਪਤਾ, ਕਦੀ ਵੀ ਇਬਾਦਤ ਵਾਲਾ ਬੰਦਾ ਈਰਖਾ ਵਾਲੀ ਥਾਂ ਤੇ ਟਿਕੇਗਾ ਨਹੀਂ। ਇਹ ਨੋਟ ਕਰਨ ਵਾਲੀ ਬਾਤ ਹੈ। ਈਰਖਾ ਅੰਦਰ ਨੂੰ ਸੱਚੀ ਮੁੱਚੀ ਮੰਜ਼ਿਲ ਤੋਂ ਭਟਕਾ ਦਿੰਦੀ ਹੈ। ਗੁਰੂ ਗੋਬਿੰਦ ਸਿੰਘ ਦੀ ਟੱਕਰ ਉਸ ਹਕੂਮਤ ਨਾਲ ਜਿਹੜੀ ਸੱਤ ਪੁਸ਼ਤਾਂ ਤੋਂ ਹਿੰਦੁਸਤਾਨ ਤੇ ਰਾਜ ਕਰ ਰਹੀ ਹੈ। ਘਰੇਲੂ ਲੜਾਈ ਵਿਚ ਬਿਲਕੁਲ ਨਹੀਂ ਪੈਣਗੇ। ਕੌਮਾਂ ਦੀ ਬਦਕਿਸਮਤੀ ਹੁੰਦੀ ਹੈ ਕਿ ਜਦੋਂ ਮੰਜ਼ਿਲ ਵੱਡੀ ਮਿੱਥੀ ਹੋਵੇ ਨਿਸ਼ਾਨੇ ਵੱਡੇ ਮਿੱਥੇ ਹੋਣ। ਪਿਛਲੇ ਸਮੇਂ ਵੀ ਤੁਸੀਂ ਦੇਖਿਆ ਨਿਸ਼ਾਨੇ ਸਿੱਖਾਂ ਨੇ ਬਹੁਤ ਵੱਡੇ ਮਿੱਥੇ, ਪਰ ਅਖੀਰ ਤੇ ਘਰੇਲੂ ਲੜਾਈ ਵਿਚ, ਇਥੋਂ ਤੱਕ ਕਿ ਮਹੱਲਿਆਂ ਦੀ ਲੜਾਈ ਵਿਚ ਉਲਝ ਕੇ ਹੀ ਸਭ ਕੁਝ ਖਤਮ ਕਰ ਲਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਨਹੀਂ ਆਏ ਸ੍ਰੀ ਅੰਮ੍ਰਿਤਸਰ ਸਾਹਿਬ। ਮੈਂ ਬੇਨਤੀ ਕਰਾਂਗਾ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਸਾਹਮਣੇ ਪਰਵਰਿਸ਼, ਚਲੋ ਉਹਨਾਂ ਦੀ ਦੇਖ ਰੇਖ ਪਿਤਾ ਜੀ ਨੇ, ਪਰ ਉਹਨਾਂ ਨੂੰ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੂੰ ਗੁਰਮੁਖੀ ਅੱਖਰਾਂ ਦੀ ਵਿਦਿਆ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ ਨੇ ਦਿੱਤੀ ਸੀ, ਕਿਉਂਕਿ ਬਾਬਾ ਬੁੱਢਾ ਸਾਹਿਬ ਨੇ ਚਲਾਣਾ ਕੀਤਾ 1631 ਨੂੰ, ਤੇ ਗੁਰੂ ਹਰਗੋਬਿੰਦ ਸਾਹਿਬ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਹੁੰਦਾ 1621 ਨੂੰ। 10 ਸਾਲ ਬਾਅਦ ਵਿਚ ਬਾਬਾ ਜੀ ਨੇ ਕੂਚ ਕੀਤਾ। ਮੈਂ ਕਹਿੰਦਾ ਇਹ ਹਰ ਵਾਰੀ ਸੋਨਾ ਜ਼ਿਕਰ ਕਰਨੇ, ਉਹਦੇ ਵਰਗਾ ਸਿੱਖ, ਉਹਨਾਂ ਵਰਗਾ ਗੁਰਮੁਖ, ਸਾਰੀ ਜ਼ਿੰਦਗੀ ਉਸ ਗੁਰਮੁਖ ਨੇ ਕਦੀ ਗੱਦੀ ਦਾ ਤੇ ਪੂਜਾ ਦਾ ਦਾਅਵਾ ਕੀਤਾ ਹੀ ਨਹੀਂ, ਕਿਤੇ ਨਹੀਂ ਦਾਅਵਾ ਕੀਤਾ। ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਪੂ ਦੀ ਅਰਦਾਸ ਵੀ ਬਾਬਾ ਬੁੱਢਾ ਜੀ ਕਰਦੇ ਆ, ਨਾਮ ਵੀ ਬਾਬਾ ਬੁੱਢਾ ਜੀ ਰੱਖਦੇ ਆ, ਘੋੜ ਸਵਾਰੀ ਬਾਬਾ ਬੁੱਢਾ ਸਾਹਿਬ ਸਿਖਾਉਂਦੇ ਆ, ਗੁਰਮੁਖੀ ਵਿਦਿਆ ਦਿੰਦੇ ਆ, ਪਰ ਉਹਨਾਂ ਦੇ ਬੇਟੇ ਨੂੰ ਫਿਰ ਬਾਬਾ ਬੁੱਢਾ ਸਾਹਿਬ ਫਿਰ ਉਹਨਾਂ ਦੇ ਬੇਟੇ ਨੂੰ ਵੀ ਵਿਦਿਆ ਦਿੰਦੇ। ਮੇਰੇ ਕਹਿਣ ਤੋਂ ਮੁਰਾਦ ਗੁਰੂ ਤੇ ਹਰਗੋਬਿੰਦ ਸਾਹਿਬ ਦੇ ਘਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ। ਮੈਨੂੰ ਪਤਾ ਕੁਝ ਇਤਿਹਾਸਕ ਗ੍ਰੰਥ ਕਹਿੰਦੇ ਆ ਜੀ ਨਾਮ ਤਿਆਗ ਮੱਲ ਲਿਖਿਆ ਸੀ, ਪਰ ਮੈਂ ਬੇਨਤੀ ਕਰਾਂ ਗੁਰ ਬਿਲਾਸ ਪਾਤਸ਼ਾਹ ਛੇਵੀਂ ਇਹ ਗੁਰ ਪ੍ਰਤਾਪ ਸੂਰਜ ਵਿਚ ਨਾਮ ਤੇਗ ਬਹਾਦਰ ਸ਼ੁਰੂ ਤੋਂ ਹੀ ਹੈ, ਉਥੇ ਤਿਆਗ ਮੱਲ ਨਹੀਂ ਮਿਲਦਾ। ਪਰ ਖੈਰ ਪ੍ਰਚਲਿਤ ਹੈ ਨਾ ਜੀ ਕਿ ਕਰਤਾਰਪੁਰ ਦੀ ਜੰਗ ਤੋਂ ਬਾਅਦ ਜਦੋਂ ਤੇਗ ਦੇ ਜ਼ੁਹਰ ਦਿਖਾਏ ਤੇ ਹਜ਼ੂਰ ਨੇ ਕਿਹਾ ਤਿਆਗ ਮੱਲ ਨਹੀਂ ਇਹ ਤੇਗ ਬਹਾਦਰ ਹੈ। ਤੇ ਜੇ ਉਨ੍ਹਾਂ ਦੇ ਜੀਵਨ ਨੂੰ ਪੜੋ ਦੋਵੇਂ ਨਾਮ ਢੁਕਦੇ ਆ, ਉਹਦੇ ਵਰਗਾ ਤਿਆਗੀ ਵੀ ਕੋਈ ਨਹੀਂ, ਤੇ ਚੇਤੇ ਰੱਖਿਓ ਉਹਦੇ ਵਰਗਾ ਤੇਗ ਵਾਹਣ ਵਾਲਾ ਵੀ ਕੋਈ ਨਹੀਂ, ਤੇ ਜ਼ੁਲਮ ਸਾਹਮਣੇ ਖਲੋ ਕੇ ਤੇਗ ਖਾਣ ਵਾਲਾ ਵੀ ਕੋਈ ਨਹੀਂ। ਜੇ ਉਹ ਤੇਗ ਵਾਹਦੇ ਨੇ ਤੇ ਤੇਗ ਖਾਧੀ ਵੀ ਹੈ। ਥੋੜਾ ਜਿਹਾ ਅਸੀਂ ਸੰਖੇਪ ਜਿਹਾ ਚੱਲਾਂਗੇ ਕਿਉਂਕਿ ਮੇਰੀ ਇੱਛਾ ਹੈ ਪੰਛੀ ਝਾਤ ਨਾਲ ਨਾਲ ਥੋੜਾ ਜਿਹਾ ਤੁਰ ਪਓ, ਭਾਵੇਂ ਅਸੀਂ ਇੱਥੇ ਬੈਠੇ। ਮੇਰੀ ਵੀ ਇੱਛਾ ਸੀ ਮੈਂ ਉੱਥੇ ਜ਼ਰੂਰ ਕਥਾ ਵਿਚਾਰ ਕਰਾਂ, ਪਰ ਸਮਾਂ ਪ੍ਰਬੰਧ ਇਹੋ ਜਿਹਾ ਹੈ ਤੁਹਾਨੂੰ ਸਭ ਨੂੰ ਪਤਾ ਉੱਥੋਂ ਦਾ। ਪਰ 9 ਸਾਲ ਤੱਕ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਹੀ ਰਹੇ ਪਿਤਾ ਜੀ ਦੇ ਕੋਲ। 2 ਘਟਨਾਵਾਂ ਉਹਨਾਂ ਦੀ ਜ਼ਿੰਦਗੀ ਚ, ਸਭ ਤੋਂ ਪਹਿਲੀ ਘਟਨਾ ਬਾਬਾ ਅਟਲ ਰਾਏ ਜੀ ਦਾ ਅਕਾਲ ਚਲਾਣਾ। ਉਂਝ ਵੈਸੇ ਇਹ ਸ਼ੁਰੂ ਤੋਂ ਹੀ ਬਹੁਤ ਘੱਟ ਬੋਲਦੇ ਸਨ, ਸਿਮਰਨ ਚ ਰਹਿਣਾ। ਹਜ਼ੂਰ ਦਾ ਮੱਥਾ ਜਿਹੜਾ ਸੀ ਬਹੁਤ ਚੌੜਾ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ, ਹਜ਼ੂਰ ਦੇ ਨੇਤਰ ਬਹੁਤ ਆਕਰਸ਼ਿਤ ਕਰਦੇ ਸਨ, ਬੋਲਦੇ ਬਹੁਤ ਘੱਟ ਹੁੰਦੇ ਸਨ। ਬਾਬਾ ਬਕਾਲਾ ਸਾਹਿਬ ਜਦੋਂ ਬੈਠਦੇ ਆ ਉਦੋਂ ਕਿਹਾ ਜਾਂਦਾ ਹੈ ਹਜ਼ੂਰ ਦੀਆਂ ਦੋਨੋਂ ਅੱਖਾਂ ਦੇ ਜਿਹੜੇ ਕੋਰ ਸਨ, ਨੁੱਕਰਾਂ ਸਨ, ਇਹ ਦੋਨੋਂ ਚਿੱਟੀਆਂ ਹੋ ਗਈਆਂ ਸਨ। ਬਿਰਹਾ ਵਿਚ, ਬੈਰਾਗ ਵਿਚ ਕਿੰਨਾ ਕਿੰਨਾ ਸਮਾਂ ਜਦੋਂ ਰੋਈ ਜਾਣਾ ਉਹ ਪਾਣੀ ਲੱਗਣ ਕਰਕੇ ਸ਼ਵੇਤ ਹੋ ਗਈਆਂ ਸਨ। ਗਿਆਨੀ ਗਿਆਨ ਸਿੰਘ ਉਹਨਾਂ ਨੇ ਜ਼ਿਕਰ ਕੀਤਾ। ਇਥੋਂ ਅੰਮ੍ਰਿਤਸਰ ਦੀ ਧਰਤੀ ਤੋਂ ਪਿਤਾ ਗੁਰਦੇਵ ਦੇ ਨਾਲ ਕਰਤਾਰਪੁਰ ਜਾਂਦੇ ਆ। ਮੈਂ ਬਿਲਕੁਲ ਥੋੜੀਆਂ ਥਾਵਾਂ ਦਾ, ਕਿਉਂਕਿ ਪੰਜਾਬ ਦੀ ਧਰਤੀ ਤੇ 3 ਥਾਵਾਂ ਤੇ ਗੁਰੂ ਤੇਗ ਬਹਾਦਰ ਜ਼ਿਆਦਾ ਸਮਾਂ ਰਹੇ ਆ। ਸਿਰਫ ਮੈਂ ਕਹਿ ਲਾਂ ਪੂਰੇ ਹਿੰਦੁਸਤਾਨ ਜੀ ਸਭ ਤੋਂ ਜ਼ਿਆਦਾ ਸਮਾਂ ਜੇ ਰਹੇ ਆ ਤੇ ਹਜ਼ੂਰ ਬਾਬਾ ਬਕਾਲਾ ਸਾਹਿਬ, ਗੁਰੂ ਕੇ ਮਹਿਲ ਅੰਮ੍ਰਿਤਸਰ, ਬਾਬਾ ਬਕਾਲਾ ਸਾਹਿਬ, ਥੋੜਾ ਸਮਾਂ ਹਜ਼ੂਰ ਨੇ ਚੱਕ ਨਾਨਕੀ ਜਿਹਨੂੰ ਸ੍ਰੀ ਆਨੰਦਪੁਰ ਸਾਹਿਬ ਕਹਿੰਦੇ ਆ, ਇਹ ਥਾਵਾਂ ਤੇ, ਬਾਕੀ ਇਹ ਨਹੀਂ ਕਿ ਬਾਕੀ ਥਾਵਾਂ ਤੇ ਨਹੀਂ ਗਏ, ਜ਼ਿਆਦਾ ਸਮਾਂ ਇਹ 3 ਥਾਵਾਂ ਖਾਸ ਕਰਕੇ। ਗੁਰੂ ਤੇਗ ਬਹਾਦਰ ਸਾਹਿਬ ਕਰਤਾਰਪੁਰ ਪਿਤਾ ਗੁਰਦੇਵ ਨਾਲ ਆਏ, ਇੱਥੇ ਹਜ਼ੂਰ ਦਾ ਫਿਰ ਵਿਵਾਹ, ਸ਼ਾਦੀ ਜਾਂ ਆਨੰਦ ਕਾਰਜ ਹੋਇਆ ਸਨਮਾਨਯੋਗ ਮਾਤਾ ਗੁਜਰੀ ਜੀ ਨਾਲ। ਮਾਤਾ ਗੁਜਰੀ ਜੀ ਦਾ ਜਿਹੜਾ ਪਿਛਲਾ ਪਿੰਡ ਹੈ ਉਹ ਹੈ ਹਰਿਆਣੇ ਵਿਚ ਅੱਜ ਕੱਲ, ਚਲੋ ਅੱਜ ਕੱਲ ਮੈਂ ਕਿਹਾ ਉਦੋਂ ਤੇ ਸ਼ਬਦ ਨਹੀਂ ਸਨ ਨਾ, ਉਸ ਪਿੰਡ ਦਾ ਨਾਮ ਹੈ ਲਖਨੌਰ। ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣੇ ਨੇ, ਉਥੇ ਮਾਤਾ ਗੁਜਰੀ ਜੀ ਦੀ ਚੱਕੀ ਹੈ। ਆ ਜਿਹੜੇ ਬੈੱਡ ਨੇ ਫੋਲਡਿੰਗ ਕਰਨੇ, ਉਥੇ ਮਾਤਾ ਜੀ ਦੇ ਬੈੱਡ ਵੀ ਪਏ ਹੋਏ ਆ ਜਿਹੜੇ ਫੋਲਡ ਵੀ ਹੋ ਜਾਂਦੇ ਆ। ਮਾਤਾ ਜੀ ਦੇ ਦੋ ਭਰਾਤਾ ਸਨ, ਇਕਨਾਂ ਦਾ ਨਾਂ ਸਾਨੂੰ ਸਭ ਨੂੰ ਯਾਦ ਹੈ, ਮਾਮਾ ਕਿਰਪਾਲ ਚੰਦ ਜੀ, ਦੂਸਰੇ ਸਨ ਭਾਈ ਮੇਹਰ ਚੰਦ ਜੀ। ਮਾਤਾ ਗੁਜਰੀ ਜੀ ਦੀ ਸ਼ਾਦੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਇੱਥੇ ਹੋਈ। ਇੱਥੋਂ ਫਿਰ ਪਰਿਵਾਰ ਕੀਰਤਪੁਰ ਸਾਹਿਬ ਗਿਆ ਗੁਰੂ ਹਰਗੋਬਿੰਦ ਸਾਹਿਬ ਨਾਲ। ਕੀਰਤਪੁਰ ਸਤਿਗੁਰਾਂ ਨੇ ਗੁਰਗੱਦੀ ਆਪਣੇ ਪੋਤੇ ਨੂੰ ਦੇ ਦਿੱਤੀ, ਗੁਰੂ ਹਰਰਾਏ ਸਾਹਿਬ ਨੂੰ। ਗੁਰੂ ਤੇਗ ਬਹਾਦਰ ਦੇ ਨੇਤਰਾਂ ਦੇ ਸਾਹਮਣੇ ਤਿੰਨ ਭਰਾਵਾਂ ਨੇ ਚਲਾਣਾ ਕਰ ਲਿਆ ਸੀ, ਇੱਕ ਬਾਬਾ ਅਟਲ ਰਾਏ ਜੀ, ਇੱਕ ਬਾਬਾ ਗੁਰਦਿੱਤਾ ਜੀ, ਤੇ ਤੀਸਰੇ ਮੈਂ ਬੇਨਤੀ ਕਰਾਂਗਾ ਬਾਬਾ ਅਣੀ ਰਾਏ ਜੀ ਦੀ। ਬਾਬਾ ਸੂਰਜਮਲ ਦੀ ਸੰਤਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਉੱਤੇ ਗਹਿਰਾ ਅਸਰ ਸੀ, ਪਰ ਜਿਸ ਵਕਤ ਕੀਰਤਪੁਰ ਸਾਹਿਬ ਸਨ, ਗੁਰਗੱਦੀ ਦੇ ਦਿੱਤੀ ਹਜ਼ੂਰ ਨੇ ਪੋਤੇ ਨੂੰ, ਮਾਤਾ ਨਾਨਕੀ ਜੀ ਨੇ ਕਿਹਾ, ਉੱਥੇ ਤਿੰਨ ਬਖਸ਼ਾਂ ਕੀਤੀਆਂ। ਇੱਕ ਹਜ਼ੂਰ ਨੇ ਆਪਣਾ ਰੁਮਾਲ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ, ਸ਼ਸਤਰ ਦਿੱਤੇ, ਤੀਸਰਾ ਹਜ਼ੂਰ ਨੇ ਪੋਥੀ ਦਿੱਤੀ, ਤੇ ਨਾਲ ਕਹਿ ਦਿੱਤਾ ਤੁਸੀਂ ਬਕਾਲੇ ਚਲੇ ਜਾਓ। ਬਖਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ। ਇੱਥੇ ਹਜ਼ੂਰ ਸਤਿਗੁਰੂ, ਜੋ ਸਾਡੀ ਰਵਾਇਤ ਹੈ, ਜੋ ਪਰੰਪਰਾ ਹੈ, ਮੈਂ ਉਹਨੂੰ ਅੱਖਾਂ ਤੋਂ ਦੂਰ ਕਰਕੇ ਕਿਸੇ ਹੋਰ ਇਤਿਹਾਸ ਵੱਲ ਨਹੀਂ ਤੁਰਾਂਗਾ। ਦੋ ਦਹਾਕੇ ਤੋਂ ਵੱਧ ਸਮਾਂ ਕਿਹਾ ਜਾਂਦਾ ਪਰਮੇਸ਼ਵਰ ਦੀ ਇਬਾਦਤ ਵਿੱਚ ਬਤੀਤ ਕੀਤਾ। ਉਂਝ ਮੈਂ ਆਪ ਸੰਗਤ ਨੂੰ ਬੇਨਤੀ ਕਰ ਦਿਆਂਗਾ, ਜਿੱਥੇ ਵੀ ਮੈਂ ਬਾਹਰ ਗਿਆ ਵਾਂ, ਯੂਪੀ ਵਿੱਚ ਵੀ ਜਾਂ ਪੂਰਬ ਨੂੰ ਵੀ ਗਏ ਹਾਂ, ਤਕਰੀਬਨ ਗੁਰੂ ਤੇਗ ਬਹਾਦਰ ਜਿੱਥੇ ਲੰਮਾ ਸਮਾਂ ਠਹਿਰਦੇ ਸਨ, ਉਹ ਭੋਰਾ ਜ਼ਰੂਰ ਬਣਾਉਂਦੇ ਸਨ। ਇਕੱਲਾ ਬਾਬਾ ਬਕਾਲਾ ਸਾਹਿਬ ਹੀ ਭੋਰਾ ਨਹੀਂ, ਤੁਸੀਂ ਆਨੰਦਪੁਰ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਰਿਹਾਇਸ਼ ਦੇ ਦਰਸ਼ਨ ਕਰੋਗੇ, ਉਸ ਗੁਰਦੁਆਰੇ ਦਾ ਨਾਮ ਵੀ ਭੋਰਾ ਸਾਹਿਬ ਹੈ। ਆਨੰਦਪੁਰ ਸਾਹਿਬ ਸੀਸਗੰਜ ਤੇ ਭੋਰਾ ਸਾਹਿਬ ਇਕੱਠੇ ਨੇ। ਪਰ ਮੈਂ ਫਿਰ ਅਰਜ਼ ਕਰਾਂ ਕਿ ਰੂਹਾਨੀਅਤ ਨੂੰ ਕਿਸੇ ਲੰਪਟ, ਕਿਸੇ ਵਿਚਾਰੀ ਦੇ ਭੋਰਿਆਂ ਨਾਲ ਕਦੀ ਤੁਲਨਾ ਨਾ ਦਿਆ ਕਰੋ। ਮੇਰੀ ਹੱਥ ਜੋੜ ਕੇ ਬੇਨਤੀ, ਕਿਉਂਕਿ ਮੈਨੂੰ ਪਤਾ ਹੈ ਪਖੰਡ ਪਰਪੰਚ ਅਸੀਂ ਕਹਾਂਗੇ, ਸਾਨੂੰ ਪਤਾ ਹੈ ਜੀ ਜੋ ਕੁਝ ਭੋਰਿਆਂ ਚ ਹੁੰਦਾ ਹੈ। ਯਾਦ ਰੱਖਿਓ, ਇਹ ਭੋਰਿਆਂ ਚ ਉਸ ਤਰ੍ਹਾਂ ਨਹੀਂ ਬੈਠੇ ਜਿਵੇਂ ਜੋਗੀ ਲੁਕ ਕੇ ਕੰਦਰਾਂ ਚ ਬੈਠੇ ਆ। ਇਹ ਉਹ ਗੁਰੂ ਤੇਗ ਬਹਾਦਰ ਭੋਰੇ ਚ ਬੈਠਾ ਹੈ ਜਿਨ੍ਹੇ ਹਿੰਦੁਸਤਾਨ ਕੀ ਦਿੱਲੀ ਦੇ ਖਾਕਮ ਦੇ ਸਾਹਮਣੇ ਆਪਣਾ ਠੀਕਰਾ ਜਾ ਕੇ ਪਾਉਣਾ ਹੈ, ਭੈ ਰਹਿਤ ਹੋ ਕੇ। ਸਤਿਗੁਰੂ ਗੁਰੂ ਤੇਗ ਬਹਾਦਰ ਬਾਬਾ ਬਕਾਲਾ ਸਾਹਿਬ ਰੁਕੇ, ਇੱਥੇ ਮਾਤਾ ਗੁਜਰੀ ਜੀ। ਚਲੋ ਮੈਂ ਫਿਰ ਕਿਸੇ ਦਿਨ, ਆਪਾਂ 14 ਦਿਨ ਹੀ ਚੱਲੇ ਨੇ ਵਿਚਾਰ। ਸੱਚੀ ਹੈ ਕਿ ਜੇ ਕਿਸੇ ਨੇ ਇੰਦਰੀ ਜਿੱਤ ਜੀਵਨ ਦੇਖਣਾ, ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦਾ ਹੈ। ਮਾਤਾ ਜੀ ਬਾਹਰ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਰਕੇ ਪਿਤਾ ਜੀ ਦਾ ਨਾਲ ਮਾਂ ਦਾ ਜ਼ਿਕਰ ਕੀਤਾ, ਤਾਤ ਮਾਤ ਮੁਰ ਅਲਖ ਅਰਾਦਾ, ਕੱਲਾ ਤਾਤ ਨਹੀਂ ਮਾਤ ਵੀ ਕਿਹਾ, ਦੋਨਾਂ ਦੇ ਬਾਰੇ ਇਕੱਠਿਆ ਕਿਹਾ। ਕਹਿੰਦਾ ਉਹਨਾਂ ਬੜੀ ਬੰਦਗੀ ਕੀਤੀ, ਤਾਤ ਮਾਤ ਮੁਰ ਅਲਖ ਅਰਾਦਾ ਬਹੁ ਵਿਧ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਾਕੀ ਸੇਵਾ। ਤਿੰਨ ਬਹੁ ਵਚਨ ਹੈ ਉਹਨਾਂ ਨੇ, ਕੱਲਾ ਤਿਸ ਪਿਤਾ ਜੀ ਨਹੀਂ ਕਿਹਾ, ਤਿੰਨ ਜੋ ਕਰੀ ਅਲਾਕੀ ਸੇਵਾ ਤਾਂ ਤੇ ਭੈ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਈ ਸਮੁਝ ਦੀਆ ਤਬ ਹਮ ਜਨਮ ਕੱਲੂ ਮੈਂ ਲਿਆ। ਇੱਥੇ ਫਿਰ ਭਾਈ ਮੱਖਣ ਸ਼ਾਹ ਪ੍ਰਗਟ ਕਰਦੇ ਹਜ਼ੂਰ ਨੂੰ, ਗੁਰੂ ਹਰਰਾਏ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ। ਪਿਛਲੇ ਦਿਨ ਮੈਂ ਇੱਕ ਹੋਰ ਅਰਜ਼ ਕੀਤੀ, ਅਸੀਂ ਮੀਰੀ ਪੀਰੀ ਅਰਥ ਹੀ ਕਰਦੇ ਰਹੇ, ਮੈਂ ਅੱਜ ਵੀ ਕਰਨਾ, ਧਰਮ ਤੇ ਸਿਆਸਤ ਨਹੀਂ, ਇਹਦੇ ਹੋਰ ਵੀ ਗਹਿਰੇ ਅਰਥ ਨੇ। ਧਰਮ ਤੇ ਸਿਆਸਤ ਹੈ, ਆਪ ਨੂੰ ਪਤਾ ਹੋਵੇ ਅੰਗਰੇਜ਼ਾਂ ਦੇ ਵਕਤ ਤੱਕ ਮੁਗਲ ਬਾਦਸ਼ਾਹ ਵੀ ਜਦੋਂ ਸਨ, ਉਹਨਾਂ ਦੇ ਰਾਜ ਵਿੱਚ ਵੀ ਰਾਜੇ ਹੁੰਦੇ ਸਨ, ਆ ਰਾਜਪੂਤ ਰਾਜੇ ਸਨ, ਕਈ ਰਾਜੇ ਸਨ ਉਹਨਾਂ ਦੇ ਰਾਜ ਚ। ਉਂਝ ਵੈਸੇ ਉਹ ਆਪਣੇ ਰਾਜ ਵਿੱਚ ਆਜ਼ਾਦ ਹੁੰਦੇ ਸਨ, ਪਰ ਰਾਜੇ ਨੂੰ ਜਿਹੜਾ ਪਟਰਾਣੀ ਦੀ ਕੁੱਖ ਤੋਂ ਪੁੱਤਰ ਜੰਮਦਾ ਸੀ, ਜਿਹਨੂੰ ਆਪਣੇ ਤੋਂ ਬਾਅਦ ਗੱਦੀ ਦੇਣੀ ਏ, ਉਹਦੇ ਬਾਰੇ ਸਰਕਾਰ ਨੂੰ ਜਾਣਕਾਰੀ ਦੇਣੀ ਪੈਂਦੀ ਸੀ। ਇਹ ਸੁਣਿਓ ਪੀਰੀ ਕੀ ਹੈ, ਇਹ ਸਰਕਾਰ ਨੂੰ ਦੱਸਣਾ ਪੈਂਦਾ ਸੀ ਕਿ ਮੇਰੀ ਇਸ ਰਾਣੀ ਚੋਂ ਬੇਟਾ ਹੋਇਆ, ਮੇਰੇ ਤੋਂ ਬਾਅਦ ਤਖ਼ਤ ਦਾ ਮੇਰੇ ਰਾਜ ਦਾ ਵਾਰਸ ਹੋਵੇ, ਤੇ ਬਾਦਸ਼ਾਹ ਫੈਸਲਾ ਕਰਦਾ ਸੀ, ਉਹਨੂੰ ਬਕਾਇਦਾ ਰਿਪੋਰਟ ਦੇਣੀ ਪੈਂਦੀ ਸੀ। ਇਹੀ ਕਾਰਨ ਕਿ ਤਿੰਨ ਵਾਰੀ ਗੁਰੂ ਘਰ ਦੀ ਪੀਰੀ ਵਿੱਚ ਦਖਲ ਦੇਣ ਦਾ ਯਤਨ ਕੀਤਾ, ਪਰ ਗੁਰੂ ਨੇ ਪੀਰੀ ਕਰਕੇ ਵੀ ਕਿਸੇ ਦੀ ਪਰਵਾਹ ਨਹੀਂ ਕੀਤੀ, ਆਪਣਾ ਉੱਤਰਾਧਿਕਾਰੀ ਆਪ ਨਿਸ਼ਚਿਤ ਕੀਤਾ। ਸੁਣੋ ਜਿਵੇਂ ਕਿ ਪਿਰਥੀ ਚੰਦ ਨੇ ਸੁਲਵੀ ਨੂੰ ਲੈ ਕੇ ਆਇਆ, ਸਰਕਾਰੀ ਦਖਲ ਹੈ, ਉਹਨੇ ਜਾ ਕੇ ਕਿਹਾ ਜਹਾਂਗੀਰ ਤੱਕ ਚਲੋ ਗੱਲ ਨਹੀਂ ਪਹੁੰਚੀ ਪਰ ਸੁਲੀ ਆਇਆ। ਅਸੀਂ ਸਾਰੇ ਸੁਣਾਉਂਦੇ, ਉਹਨੇ ਕਿਹਾ ਜੀ ਮੇਰਾ ਹੱਕ ਹੈ, ਮੈਂ ਵੱਡਾ ਪੁੱਤਰ ਹਾਂ, ਕਿਉਂਕਿ ਉਥੋਂ ਦਾ ਜਿਹੜਾ ਕਾਨੂੰਨ ਸੀ, ਸਿਸਟਮ ਸੀ, ਉਸ ਵੇਲੇ ਰਾਜੇ ਦਾ ਦਖਲ ਹੁੰਦਾ ਸੀ ਗੱਦੀ ਤੇ ਬੈਠਣ ਲੱਗਿਆ ਬਾਦਸ਼ਾਹ ਦਾ। ਜੇ ਰਾਜੇ ਦੇ ਪੁੱਤਰ ਨੇ ਗੱਦੀ ਤੇ ਬੈਠਣਾ ਬਾਦਸ਼ਾਹ ਦੀ ਸਹਿਮਤੀ ਚਾਹੀਦੀ। ਇਸੇ ਕਰਕੇ ਪਿਰਥੀ ਚੰਦ ਬਾਦਸ਼ਾਹ ਵੱਲ ਗਿਆ, ਧੀਰ ਮਲੀਏ ਬਾਦਸ਼ਾਹ ਵੱਲ ਗਏ, ਰਾਮ ਰਾਏ ਨੇ ਪੂਰਾ ਜ਼ੋਰ ਲਾਇਆ ਵਾਹ ਕੁਰਬਾਨ ਜਾਵਾਂ ਸਤਿਗੁਰੂ ਤੋਂ। ਉਹਨੇ ਕਿਹਾ ਮੇਰੇ ਉੱਤਰਾਧਿਕਾਰੀ ਦਾ ਫੈਸਲਾ ਮੈਂ ਕਰਾਂਗਾ, ਮੈਂ ਕਿਸੇ ਬਾਦਸ਼ਾਹ ਨੂੰ ਲਿਖ ਕੇ ਨਹੀਂ ਦਿਆਂਗਾ ਮੇਰੇ ਤੋਂ ਬਾਅਦ ਗੁਰੂ ਕੌਣ ਬਣੇਗਾ। ਇਹ ਬੜਾ ਗਹਿਰਾ ਕੰਸੈਪਟ ਹੈ ਪੀਰੀ ਦਾ, ਮੀਰੀ ਤੇ ਪੀਰੀ ਦਾ, ਬਾਦਸ਼ਾਹ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚੋਲਾ ਤਿਆਗ ਗਏ, ਪਰ ਜਾਂਦਿਆਂ ਕਹਿ ਦਿੱਤਾ ਬਾਬਾ ਬਸੇ ਗ੍ਰਾਮ ਬਕਾਲੇ। ਗੁਰੂ ਤੇਗ ਬਹਾਦਰ ਬਾਹਰ ਨਿਕਲਦੇ ਸਨ, ਗੱਲਬਾਤ ਕਰਦੇ ਸਨ। ਕਈ ਇਤਿਹਾਸ ਵਿੱਚ ਪ੍ਰਸ਼ਨ ਨੇ, ਜਿਵੇਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਪ੍ਰਭੂ ਦੀ ਪ੍ਰੀਤ ਕਿਵੇਂ ਕਰੀਏ, ਨਾਮ ਕਿਵੇਂ ਜਪੀਏ, ਤੇ ਇੱਕੋ ਉੱਤਰ ਦਿੰਦੇ ਸਨ, ਹਰ ਉਸ ਚੀਜ਼ ਵੱਲੋਂ ਆਪਣੇ ਧਿਆਨ ਨੂੰ ਹਟਾ ਲਓ ਜਿਹੜੀ ਤੁਹਾਨੂੰ ਰੱਬ ਦੇ ਧਿਆਨ ਵੱਲੋਂ ਹਟਾਉਂਦੀ ਹੈ। ਬੜਾ ਸਿੱਧੀ ਜੀ ਗੱਲ, ਹਰ ਉਸ ਚੀਜ਼ ਵੱਲੋਂ ਆਪਣੇ ਫੁਰਨੇ ਮੋੜ ਲਓ ਜਿਹੜੀ ਤੁਹਾਨੂੰ ਨਾਮ ਸਿਮਰਨ ਵਿੱਚ ਰੁਕਾਵਟ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਪ੍ਰਗਟ ਹੋਏ, ਸ੍ਰੀ ਅੰਮ੍ਰਿਤਸਰ ਸਾਹਿਬ ਗਏ। ਫਿਰ ਮੈਂ ਬੇਨਤੀ ਕਰਾਂ, ਭਾਵਾਂ ਉਥੇ ਜਿਹੜੀ ਸੇਵਾ ਲਓ, ਕਬਜ਼ਾ ਸ਼ਬਦ ਮੈਨੂੰ ਹੋਰ ਤਰ੍ਹਾਂ ਲੱਗਦਾ ਕਿ ਪਿਰਥੀਏ ਨੇ ਉਹਨਾਂ ਦੀ ਸੰਤਾਨ ਹੈ, ਪਰ ਸਤਿਗੁਰੂ ਮੱਥਾ ਟੇਕਣ ਗਏ, ਦਰਵਾਜ਼ੇ ਬੰਦ ਕਰ ਦਿੱਤੇ ਗਏ, ਸਾਰੇ ਅਸੀਂ ਜਾਣਦੇ। ਇੱਥੇ ਫਿਰ ਸਤਿਗੁਰੂ ਇਸ਼ਨਾਨ ਕੀਤਾ ਜਿੱਥੇ ਗੁਰਦੁਆਰਾ ਥੜਾ ਸਾਹਿਬ, ਚਲੋ ਹੁਣ ਤੇ ਥਾਂ ਹੋ ਗਈ ਉੱਚੀ, ਅਸਲ ਚ ਥੜਾ ਜਿਹੜਾ ਉਹ ਥੱਲੇ ਹੈ ਜਿੱਥੇ ਆਪਾਂ ਮੱਥਾ ਥੱਲੇ ਜਾ ਕੇ ਟੇਕਣੇ। ਇੱਥੇ ਸਤਿਗੁਰੂ ਬੈਠੇ, ਜਿਹੜੇ ਉਹ ਮੀਣੇ ਸਨ ਮਸੰਤੋਂ ਚਲੇ ਗਏ, ਇੱਥੋਂ ਫਿਰ ਸਤਿਗੁਰੂ ਵੱਲੇ ਪਿੰਡ ਗਏ। ਇੱਥੇ ਫਿਰ ਅੰਮ੍ਰਿਤਸਰ ਦੀਆਂ, ਇਹ ਫਿਰ ਯਾਦ ਰੱਖਿਓ, ਅੰਮ੍ਰਿਤਸਰ ਦੀ ਸੰਗਤ ਨੂੰ ਦੋਸ਼ੀ ਨਹੀਂ ਠਹਿਰਾਉਣਾ, ਕਿਉਂਕਿ ਸਾਡੀ ਜ਼ਬਾਨ ਤੋਂ ਹੁੰਦਾ ਸਿੱਧਾ ਲਫ਼ਜ਼ੀ ਅੰਮ੍ਰਿਤਸਰੀਏ ਅੰਦਰ ਸੜੀਏ। ਮੈਂ ਇੱਕ ਵਾਰੀ ਇੱਥੇ ਵੀ ਕਿਹਾ ਸੀ, ਉਹ ਸਤਿਗੁਰੂ ਨੇ ਖੇੜਾ ਕੀਤਾ, ਮਾਈਆਂ ਅੰਮ੍ਰਿਤਸਰ ਦੀਆਂ ਫਿਰ ਵੱਲੇ ਪਿੰਡ ਗਈਆਂ, ਸੰਗਤ ਗਈ। ਇੱਥੇ ਫਿਰ ਸਤਿਗੁਰਾਂ ਨੇ ਅਸੀਸ ਦਿੱਤੀ, ਮਾਈਆਂ ਰੱਬ ਰਜਾਈਆਂ ਗੁਰਭਗਤੀ ਲਾਈਆਂ। ਮਸੰਤ ਜਾਂਦੇ ਨੇ, ਮੱਖਣ ਸ਼ਾਹ ਪ੍ਰੇਰ ਕੇ ਲਿਜਾਂਦਾ, ਇੱਥੇ ਮੱਖਣ ਸ਼ਾਹ ਦਾ ਰੌਲੇ। ਯਾਦ ਰੱਖਿਓ, ਭਾਈ ਮੱਖਣ ਸ਼ਾਹ ਦਾ ਬੇਟਾ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਸ਼ਹੀਦ ਹੋਇਆ। ਬਹੁਤ ਘੱਟ ਸੱਜਣਾਂ ਨੂੰ ਪਤਾ ਹੋਵੇਗਾ ਚੀਜ਼ ਦਾ। ਭਾਈ ਮੱਖਣ ਸ਼ਾਹ ਪ੍ਰੇਰ ਕੇ ਲਿਜਾਂਦੇ ਆ, ਉਥੇ ਫਿਰ ਸਤਿਗੁਰੂ ਕਹਿੰਦੇ ਆ ਤੁਹਾਨੂੰ ਬਣਾਇਆ ਕਿਸੀ, ਤੁਸੀਂ ਬਣ ਕੀ ਗਏ। ਉਹ ਸ਼ਬਦ ਵੈਸੇ ਸੂਰਜ ਪ੍ਰਕਾਸ਼ ਵਿੱਚ ਨੇ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਇਹ ਲਫ਼ਜ਼ ਫਿਰ ਸੁਣਿਓ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਇਹਦਾ ਮਤਲਬ ਤੁਸੀਂ ਗੱਦੀਦਾਰ ਸੋ। ਮਸੰਦ ਬੜਾ ਉੱਚੇ ਜੀਵਨ ਵਾਲਾ ਹੁੰਦਾ, ਤੁਸੀਂ ਅੰਮ੍ਰਿਤ ਸਰੀਓ, ਮਸੰਦ ਰਹੇ ਨਹੀਂ, ਕਿਉਂ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਅੰਦਰੋਂ ਸੜ ਗਏ। ਸਤਿਗੁਰੂ ਮਾਲਵਾ ਰਟਨ ਕਰਦੇ ਆ, ਪੂਰਬ ਦੀ ਧਰਤੀ ਨੂੰ ਜਾਂਦੇ ਆ। ਉਂਝ ਯਾਦ ਰੱਖਿਓ, ਕੁਝ ਵਿਦਵਾਨ ਕਹਿੰਦੇ ਆ ਕਿ ਮਹਾਰਾਜ ਨੇ ਪਹਿਲਾਂ ਫੈਸਲਾ ਕੀਤਾ ਸੀ ਤਮਧਾਨ ਸਾਹਿਬ ਜਿਹੜਾ ਸਥਾਨ ਹੈ ਇੱਥੇ ਘਰ ਬਣਾਉਣ ਦਾ, ਪਰ ਸਤਿਗੁਰੂ ਨੇ ਮਾਖੋਵਾਲ ਦੀ ਥਾਂ ਖਰੀਦੀ। ਇਹ ਹਜ਼ੂਰ ਪਟਨਾ ਸਾਹਿਬ ਜਾਣ ਤੋਂ ਪਹਿਲਾਂ ਥਾਂ ਖਰੀਦ ਗਏ, ਜਦੋਂ ਪੂਰਬ ਨੂੰ ਗਏ ਆ ਥਾਂ ਖਰੀਦ ਦਿੱਤੀ, ਆਪ ਢਾਕੇ ਸਨ। ਪਟਨਾ ਸਾਹਿਬ ਹਜ਼ੂਰ ਦਾ ਪਰਿਵਾਰ ਰੁਕ ਗਿਆ, ਤੇ ਪਟਨਾ ਸਾਹਿਬ ਹੁਕਮਨਾਮੇ ਵੀ ਪਏ ਨੇ ਜਿਹਦੇ ਵਿੱਚ ਕਹਿੰਦੇ ਆ ਕਿ ਪਰਿਵਾਰ ਨੂੰ ਕੋਈ ਚੰਗੀ ਹਵੇਲੀ ਦੇ ਕੇ ਉੱਥੇ ਟਿਕਾਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਉਣ ਦਾ ਵਕਤ ਸੀ। ਗੁਰੂ ਤੇਗ ਬਹਾਦਰ ਸਾਹਿਬ ਉਸ ਦਿਨ ਘਰ ਨਹੀਂ। ਜਦੋਂ ਪਟਨਾ ਸਾਹਿਬ ਆਪ ਜਾਓਗੇ, ਵੇਖੋ ਮੈਂ ਕਹਿੰਦਾ ਉਹਨਾਂ ਆਪੋ ਆਪਣਾ ਢੰਗ ਹੁੰਦਾ ਦਰਸ਼ਨ ਕਰਨ ਦਾ। ਕੋਈ ਬੰਦਾ ਜਾਂਦਾ ਸਿਰਫ ਇਤਿਹਾਸਕ ਤੱਥ ਇਕੱਠੇ ਕਰਦਾ ਵੀ ਆ ਇਥੋਂ ਮਾਰੇ ਲੰਘੇ। ਕੁਛ ਐਸੇ ਅੰਦਰ ਹੁੰਦੇ ਨੇ ਸਮੇਂ ਦੇ ਪਰਦੇ ਨੂੰ ਚੀਰ ਕੇ ਉਸ ਸਮੇਂ ਵਿੱਚ ਸੁਰਤ ਲੈ ਜਾਂਦੇ ਨੇ ਜਿਸ ਸਮੇਂ ਵਿੱਚ ਗਲੀਆਂ ਵਿੱਚ ਗੁਰੂ ਲੰਘਦਾ ਰਿਹਾ। ਉਹ ਬੜਾ ਆਨੰਦ ਦਿੰਦੀ ਚੀਜ਼, ਕਿਉਂਕਿ ਇਹ ਸਮਾਂ ਜਿਹੜਾ ਅਸੀਂ ਭੋਗਨੇ ਪਏ ਇਹ ਤਾਂ ਬੰਦੇ ਦੇ ਬਣਾਏ ਟਾਈਮ ਹੈ। ਸੁਰਤ ਵਿੱਚ ਇੰਨੀ ਕੁ ਤਾਕਤ ਏ ਕਿ ਕਈ ਜਨਮਾਂ ਦੇ ਸਮੇਂ ਦੇ ਪਰਦੇ ਪਾੜ ਕੇ ਵੀ ਰੱਬ ਦੇ ਘਰ ਵਿੱਚ ਲੈ ਜਾਂਦੇ। ਇਹ ਕਈ ਜਨਮਾਂ ਦਾ ਸਮਾਂ ਹੀ ਹੈ ਨਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਡਿਊਟੀ ਵੀ ਹੈ ਪਟਨਾ ਸਾਹਿਬ, ਜਿੱਥੋਂ ਹਜ਼ੂਰ ਨਿਕਲਦੇ ਆ। ਮੈਂ ਬੇਨਤੀ ਕਰਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਵਾਪਸ ਆਉਂਦੇ ਆ, ਆਨੰਦਪੁਰ ਸਾਹਿਬ ਫਰਿਆਦ ਹੁੰਦੀ ਏ, 9 ਸਾਲ ਦਾ ਬੇਟਾ ਹੈ, ਸਤਿਗੁਰੂ ਸ਼ਹਾਦਤ ਲਈ ਤੁਰਦੇ ਆ, ਸ਼ਹਾਦਤ ਦਾ ਜਾਮ ਪੀਂਦੇ ਆ। ਕੇਵਲ ਦੁਨੀਆਂ ਚ ਇੱਕ ਮਿਸਾਲ ਏ, ਹੋਰ ਕਿਤੇ ਵੀ ਨਹੀਂ। ਇਹ ਠੀਕ ਏ ਸਿਰ ਉਤਰਿਆ, ਸਰਮਦ ਦਾ ਸਿਰ ਉਤਰਿਆ, ਉਹ ਪੌੜੀਆਂ ਤੋਂ ਥੱਲੇ ਸਿਰ ਉਤਰੇ ਤੇ ਅਨਲ ਹੱਕ ਦੀ ਗੱਲ ਕਹੇ, ਪਰ ਕੇਵਲ ਗੁਰੂ ਤੇਗ ਬਹਾਦਰ ਹੈ ਜਿਸ ਦੇ ਧੜ ਤੋਂ ਬਾਅਦ ਸੀਸ ਵੀ ਯਾਤਰਾ ਕਰਦਾ ਜਾਂਦਾ ਹੈ, ਤੇ ਜਿਨ੍ਹਾਂ ਜਿਨ੍ਹਾਂ ਥਾਵਾਂ ਤੋਂ ਸੀਸ ਲੰਘਦਾ ਗਿਆ ਉਹ ਥਾਵਾਂ ਸੀਸ ਗੰਜ ਸਾਹਿਬ ਬਣ ਗਈਆਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਆਨੰਦਪੁਰ ਸਾਹਿਬ ਹੋਇਆ ਸ਼ੀਸ਼ ਗੰਜ। ਆਪ ਜੀ ਜਾਣਕਾਰੀ ਲਿਖਿਆ, ਉਹ ਥੜਾ ਬਿਲਕੁਲ ਕਿਸੇ ਨਹੀਂ ਛੇੜਿਆ। ਜਦੋਂ ਕਿਤੇ ਜਾਓਗੇ ਸੀਸ ਗੰਜ ਜ਼ਰੂਰ ਆਨੰਦਪੁਰ ਸਾਹਿਬ ਮੱਥਾ ਟੇਕਿਓ, ਇਹ ਉਹੀ ਥੜਾ ਜਿੱਥੇ ਗੁਰੂ ਗੋਬਿੰਦ ਰਾਏ ਨੇ ਆਪਣੇ ਪਿਤਾ ਦਾ ਸੰਸਕਾਰ ਕੀਤਾ। ਸਾਹਮਣੇ ਥੋੜੀ ਜਿਹੀ ਥਾਂ ਜਿਹਨੂੰ ਅਕਾਲ ਬੁੰਗਾ ਕਹਿੰਦੇ, ਉਥੇ ਮਹਾਰਾਜ ਪਿਤਾ ਦਾ ਸੰਸਕਾਰ ਹੁੰਦਾ ਦੇਖ ਰਹੇ ਸਨ। ਇਹ ਸਤਿਗੁਰੂ ਦੇ ਜੀਵਨ ਦੀ ਸੰਖੇਪ ਜੀ ਮੈਂ ਸ਼ਬਦ ਵਰਤੇ ਨੇ। ਉਂਝ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਮੇਂ ਵਿੱਚ 1664 ਨੂੰ ਹਜ਼ੂਰ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਜੀ, ਤੇ 1675 ਵਿੱਚ ਸਤਿਗੁਰੂ ਸ਼ਹੀਦ ਹੁੰਦੇ ਆ। 11 ਸਾਲਾਂ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ, ਜਿਹੜੀ ਅਸੀਂ ਅੱਜ ਗੱਲ ਕਰਨੀ ਸ਼ੁਰੂ ਕਰਨੀ ਹੈ, ਤੇ ਮੈਂ ਆਪ ਸੰਗਤ ਤੋਂ ਤਾਂ ਖਿਮਾ ਪਹਿਲਾਂ ਮੰਗ ਲਈ ਇਸ ਚੀਜ਼ ਦੀ ਵੀ ਥੋੜਾ ਜਿਹਾ ਆਪਾਂ ਸਤਿਗੁਰੂ ਦਾ ਇਤਿਹਾਸ ਸੰਖੇਪ ਜਿਹਾ ਪੰਛੀ ਝਾਤ ਗਿਆ। ਸਤਿਗੁਰਾਂ ਨੇ 57 ਸ਼ਲੋਕ ਤੇ 59 ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤੇ। ਆਪ ਸਭ ਨੂੰ ਪਤਾ ਹੈ ਕਿ ਜੈਜਾਵੰਤੀ ਰਾਗ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ। ਇਸ ਬਾਰੇ ਕਿਹਾ ਜਾਂਦਾ, ਭਾਈ ਸਾਹਿਬ ਬੈਠਿਆ ਇਹ ਰਾਜਸਥਾਨ ਦੇ ਵਿੱਚ ਰਾਜਪੂਤ ਜਦੋਂ ਜਿੱਤ ਕੇ ਆਉਂਦਾ ਤੇ ਰਾਗ ਗਾਇਆ ਜਾਂਦਾ ਹੈ, ਇਹ ਜੈਜਾਵੰਤੀ ਜਿੱਤ ਦੀ ਨਿਸ਼ਾਨੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ 59 ਸ਼ਬਦ 57 ਸ਼ਲੋਕ ਨੇ, ਉਸ ਮੈਂ ਵਿੱਚੇ ਦੋਹਰਾ ਵਿੱਚੇ ਗਿਣ ਲਿਆ ਜੀ ਸਤਿਗੁਰਾਂ ਨੇ, ਬਾਕੀ ਸਾਰੀ ਤੁਸੀਂ ਬਾਣੀ ਪੜੋ। ਤਕਰੀਬਨ ਹਰ ਗੁਰੂ ਸਾਹਿਬਾਨ ਨੇ, ਸਤਿਗੁਰੂ ਗੁਰੂ ਤੇਗ ਬਹਾਦਰ ਤੋਂ ਬਿਨਾਂ 5 ਗੁਰੂ ਸਾਹਿਬਾਨਾਂ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਗੁਰੂ ਅਰਜਨ ਦੇਵ ਜੀ ਤੱਕ, ਉਨ੍ਹਾਂ ਨੇ ਆਪਣੀ ਰਚਨਾ ਵਿੱਚ ਦੂਸਰੀਆਂ ਭਾਸ਼ਾਵਾਂ ਬਹੁਤ ਵਰਤੀਆਂ, ਜਿਵੇਂ ਇਹ ਫਾਰਸੀ ਵਰਤੀ, ਅਰਬੀ ਵਰਤੀ। ਮੈਂ ਸਵੇਰੇ ਵੀ ਅਰਜ਼ ਕੀਤੀ, ਹੁਕਮ ਰਜ਼ਾਈ ਚੱਲਣਾ, ਇਹ ਦੋਵੇਂ ਅਰਬੀ ਤੇ ਫਾਰਸੀ ਨੇ। ਜਿਹੜਾ ਹੁਕਮ ਸ਼ਬਦ ਹੈ ਇਹ ਅਰਬੀ ਦਾ ਹੈ, ਤੇ ਰਜ਼ਾਈ ਸ਼ਬਦ ਜਿਹੜਾ ਇਹ ਫਾਰਸੀ ਦਾ ਹੈ। ਪਰ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਹਿੰਦੀ ਦੇ ਵਿੱਚ ਹੈ। ਸਤਿਗੁਰਾਂ ਨੇ ਕੋਈ ਲਫ਼ਜ਼, ਕੋਈ ਸ਼ਬਦ ਅਰਬੀ ਤੇ ਫਾਰਸੀ ਦਾ ਨਹੀਂ ਵਰਤਿਆ। ਪਰ ਉਂਝ ਮੈਂ ਇੱਕ ਦਿਨ ਕਿਹਾ ਸੀ 10 ਪਾਤਸ਼ਾਹਾਂ ਵਿੱਚੋਂ ਨਾਂ ਕੇਵਲ ਗੁਰੂ ਤੇਗ ਬਹਾਦਰ ਦਾ ਜਿਹੜਾ ਫਾਰਸੀ ਵਿੱਚੋਂ ਆਉਂਦਾ ਹੈ। ਤੇਗ ਸ਼ਬਦ ਵੀ ਫਾਰਸੀ ਦਾ ਤੇ ਬਹਾਦਰ ਸ਼ਬਦ ਵੀ ਫਾਰਸੀ ਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਾਰੀ ਤਕਰੀਬਨ ਮੈਂ ਸ਼ਬਦ ਵਰਤਾਂਗਾ, ਸਕ੍ਰਿਪਟ ਗੁਰਮੁਖੀ ਹੈ, ਆਪ ਸਭ ਨੂੰ ਪਤਾ, ਜਿਹੜੀ ਬਹੁਤ ਲਾਜ਼ਮੀ ਹੈ ਸਾਡੇ ਲਈ ਪੜ੍ਹਨੀ। ਮੈਂ ਫਿਰ ਬੇਨਤੀ ਕਰਾਂਗਾ, ਪੰਜਾਬੀ ਵੱਖਰੀ ਚੀਜ਼ ਹੈ, ਗੁਰਮੁਖੀ ਵੱਖਰੀ ਹੈ। ਪਾਕਿਸਤਾਨ ਜਾਓ, ਸਿੰਧੀ ਜਦੋਂ ਗੱਲ ਕਰਦੇ ਅਸੀਂ ਕੀ ਪੰਜਾਬੀ ਪੜ੍ਹੋ, ਕਹਿੰਦੇ ਗੁਰਮੁਖੀ ਪੜ੍ਹੇ ਹਾਂ। ਤੇ ਅਸੀਂ ਕਈ ਵਾਰੀ ਸੋਚੇ ਪੈ ਜਾਂਦਾ ਪੰਜਾਬੀ, ਫਿਰ ਮਨ ਨੇ ਕਿਹਾ ਵੀ ਸ਼ਾਹਮੁਖੀ ਵਿੱਚ ਵੀ ਤਾਂ ਪੰਜਾਬੀ ਲਿਖੀ ਜਾਂਦੀ। ਪਾਕਿਸਤਾਨ ਵਿੱਚ ਜਿਹੜਾ ਸਕ੍ਰਿਪਟ ਹੈ ਉਹ ਤਾਂ ਫਾਰਸੀ ਦਾ ਹੀ ਹੈ ਨਾ, ਉਰਦੂ ਜਿਹੜਾ ਹੈ ਜਿਹਨੂੰ ਅਸੀਂ ਉਰਦੂ ਕਹਿੰਦੇ ਹਾਂ, ਕੁਝ ਅੱਖਰਾਂ ਨੂੰ ਛੱਡ ਕੇ ਹੈ ਤਾਂ ਉਹ ਫਾਰਸੀ। ਤੇ ਮੈਂ ਪਿਛਲੇ ਦਿਨ ਕੱਲ ਵੀ ਸ਼ਾਇਦ ਗੱਲ ਕਰ ਰਿਹਾ ਸਾਂ, ਪੰਜਾਬੀ ਵਿੱਚ ਫਾਰਸੀ ਇੰਨੀ ਕੁ ਰਚ ਗਈ ਹੈ ਹੁਣ ਪਤਾ ਹੀ ਨਹੀਂ ਲੱਗਦਾ ਫਾਰਸੀ ਹੈ ਕਿ ਪੰਜਾਬੀ ਹੈ। ਆਹ ਜਿਹੜੀ ਦਸਤਾਰ ਬੰਨ ਕੇ ਅਸੀਂ ਬੈਠੇ ਹਾਂ ਇਹ ਪੰਜਾਬੀ ਨਹੀਂ, ਇਹ ਫਾਰਸੀ ਹੈ। ਜਿਹੜਾ ਆਪ ਜੀ ਕਹਿੰਦੇ ਹੋ ਸਾਹਿਬ, ਬੜਾ ਸ਼ਬਦ ਵਰਤਦੇ ਆ, ਸਾਹਿਬ ਵੀ ਫਾਰਸੀ ਹੈ, ਦਸਤਾਰ ਵੀ ਫਾਰਸੀ ਹੈ, ਜਿਹੜਾ ਦੀਵਾਨ ਲੱਗਾ ਇਹ ਦੀਵਾਨ ਸ਼ਬਦ ਵੀ ਫਾਰਸੀ ਹੈ, ਤਖ਼ਤ ਸ਼ਬਦ ਵੀ ਫਾਰਸੀ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਇੰਨੇ ਸ਼ਬਦ ਪਰਮਾਰਖ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹਨਾਂ ਲਫ਼ਜ਼ਾਂ ਦੀ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੀ ਔਰ ਇਹਨਾਂ ਦੀ ਹਿੰਦੀ ਜਿਹੜੀ ਹੈ ਉਹ ਤਕਰੀਬਨ ਜਿਹੜਾ ਮਥੁਰਾ ਦਾ ਇਲਾਕਾ ਜਿਹਨੂੰ ਬ੍ਰਿਜ ਭਾਸ਼ਾ ਸੀ ਕਹਿੰਦੇ ਨਾ, ਬ੍ਰਜ ਸਾਡੇ ਪੁਰਾਣੇ ਗ੍ਰੰਥ ਜਿੰਨੇ ਨੇ ਕਾਵਕ ਉਹ ਬ੍ਰਜ ਭਾਸ਼ਾ ਵਿੱਚ ਹੀ ਨੇ, ਗਿਆਨੀ ਗਿਆਨ ਸਿੰਘ ਜੀ ਤੱਕ। ਪੰਜਾਬੀ ਦੀ ਜਿਹੜੀ ਨਜ਼ਮ ਹੈ ਭਾਈ ਸਾਹਿਬ, ਇਹ ਅਸਲ ਚ ਇਹਦੀ ਸ਼ੁਰੂ ਕਿੱਸਾ ਤਾਂ ਪਹਿਲਾਂ ਸੀ, ਔਰ ਕਵਿਤਾ ਦੀ ਸ਼ੁਰੂਆਤ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਕੀਤੀ ਹੈ। ਪੰਜਾਬੀ ਵਿੱਚ ਜਿਹੜਾ ਨਾਵਲਕ ਹੈ ਇਸੇ ਕਰਕੇ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਪਿਤਾਮਾ ਕਿਹਾ ਜਾਂਦਾ ਹੈ। ਈਰਖਾ ਵਸ ਕਈ ਲੋਕ ਕੋਈ ਜ਼ਿਕਰ ਨਹੀਂ ਕਰਦੇ, ਇਹ ਵੱਖਰਾ ਵਿਸ਼ਾ ਹੈ। ਭਾਈ ਸਤਿਗੁਰਾਂ ਨੇ ਜਿਹੜੇ ਸ਼ਬਦ ਉਚਾਰਨ ਕੀਤੇ 15 ਰਾਗ ਨੇ, 59 ਸ਼ਬਦ ਨੇ ਤੇ 57 ਸ਼ਲੋਕ ਨੇ। ਅੱਜ ਅਸੀਂ ਗੌੜੀ ਰਾਗ ਵਿੱਚ ਮਹਾਰਾਜ ਦੀ ਬਾਣੀ ਸ਼ੁਰੂ ਹੁੰਦੀ ਹੈ ਤੇ ਮੈਂ ਯਤਨ ਕਰਨਾ ਵੀ ਅਸੀਂ ਰੋਜ਼ ਇੱਕ ਇੱਕ ਸ਼ਬਦ ਜ਼ਰੂਰ ਕਰਨਾ। ਮਿੰਟ ਮੈਂ ਅੱਜ ਤੁਹਾਡੇ 5-7 ਵੱਢ ਲੈ ਜਾਣੇ ਨੇ, ਮੈਂ ਖਿਮਾ ਮੰਗ ਲਾਂਗਾ, ਕਿਉਂਕਿ ਮੇਰੀ ਇੱਛਾ ਵੀ ਆਪਾਂ ਇਤਿਹਾਸ ਤਾਂ ਸੁਣ ਲਿਆ, ਰੋਜ਼ ਗੱਲ ਕਰਾਂਗੇ। ਅਸਲੀ ਗੁਰੂ ਤੇਗ ਬਹਾਦਰ ਦੇ ਜੇ ਸੀਨੇ ਨੂੰ ਮੁਹੱਬਤ ਕਰਨੀ ਹੈ ਨਾ, ਫਿਰ ਉਹਨਾਂ ਦੇ ਸ਼ਬਦਾਂ ਵੱਲ ਧਿਆਨ ਦੇਈਏ ਕਿ ਮਹਾਰਾਜ ਕੀ ਕਹਿੰਦੇ। ਤੇ ਜੇ ਇਹ ਸ਼ਬਦ ਤੁਸੀਂ ਰੋਜ਼ ਘਰੋਂ ਪੜ੍ਹੋ, ਉਂਝ ਮੈਂ ਸਵੇਰੇ ਕਿਹਾ ਸੀ ਵੀ ਡਰਿਓ ਨਾ, ਕਈ ਵਾਰੀ ਜਦੋਂ ਕਹਿੰਦਾ ਵੀ ਭੋਗ ਦੇ ਸਲੋਕ ਪੜ੍ਹ ਲਓ, ਲੋਕੀ ਡਰ ਜਾਂਦੇ ਆ। ਯਾਦ ਰੱਖੋ ਕੁਛ ਨਹੀਂ ਕਰਨ ਜੋਗੇ ਨਾ, ਜਿਹੜੇ ਸਾਰੀ ਬਾਣੀ ਪੜ੍ਹ ਲੈਣ, ਡੇਢ ਘੰਟਾ ਲੱਗਦਾ ਸਾਰੇ ਸ਼ਬਦ ਤੇ ਸਲੋਕਾਂ ਸਮੇਤ ਬੋਲ ਕੇ ਪੜ੍ਹਨ ਦਾ। ਤੇ ਜੇ ਸਾਰੀ ਨਹੀਂ ਪੜ੍ਹ ਸਕਦੇ, ਘੱਟੋ ਘੱਟ 57 ਸ਼ਲੋਕ ਜ਼ਰੂਰ ਸਵੇਰੇ ਪੜ੍ਹ ਲਿਆ ਕਰੋ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸੀ ਪੁਰਬ ਮਨਾਉਣੇ ਪਏ। ਇਹ ਸਾਰਾ ਨਿਚੋੜ ਹੈ ਸ਼ਲੋਕਾਂ ਵਿੱਚ, 59 ਸ਼ਬਦ ਤੇ 57 ਸ਼ਲੋਕ ਇੱਕ ਦੂਜੇ ਦੀ ਵਿਆਖਿਆ ਕਰਦੇ ਪਏ ਗੁਰੂ ਤੇਗ ਬਹਾਦਰ ਮਹਾਰਾਜ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ੍ਰੀ ਵਿੱਚ, ਸ੍ਰੀ ਰਾਗ ਵਿੱਚ, ਮਾਝ ਵਿੱਚ ਬਾਣੀ ਨਹੀਂ ਗੌੜੀ ਰਾਗ ਸ਼ੁਰੂ ਹੁੰਦਾ। ਇਸ ਵਿੱਚ ਸਤਿਗੁਰਾਂ ਦਾ ਪਹਿਲਾ ਜਿਹੜਾ ਸ਼ਬਦ ਹੈ ਅਸੀਂ ਉਹਨੂੰ ਅੱਜ ਵਿਚਾਰਨਾ ਹੈ। ਤੇ ਮੇਰੀ ਇੱਛਾ ਇਹ ਹੈ ਵੀ ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਨੂੰ ਆਪਾਂ ਅਰਥ ਵੀ ਵਾਚੀਏ। ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸ਼ੁਰੂਆਤ ਹੈ ਇੱਕ ਓਵੰਕਾਰ ਜਿਹਦੇ ਅਰਥ ਆਪ ਤਕਰੀਬਨ ਹਰ ਕਥਾ ਵਾਚਕ ਤੁਸੀਂ ਸੁਣਦੇ ਹੋ, ਮੈਂ ਫਿਰ ਅਰਥ ਕਰ ਦਿਆਂਗਾ। ਇਹ 3 ਹਿੱਸਿਆਂ ਵਿੱਚ ਬੋਲਿਆ ਜਾਂਦਾ, ਇੱਕ ਓਵੰਕਾਰ, ਸਿੱਧਾ ਬੋਲੀਏ ਇੱਕ ਓਵੰਕਾਰ, ਜੇ ਟੁਕੜੇ ਕਰਕੇ, ਪਰ ਟੁਕੜੇ ਕਰਕੇ ਕਰਨੇ ਨੀ, ਉਚਾਰਨ ਸਿੱਧ ਕਰੇ। ਇੱਕ ਓਵੰਕਾਰ ਗੁਰੂ ਗ੍ਰੰਥ ਸਾਹਿਬ ਵਿੱਚ ਏਕੰਕਾਰ ਵੀ ਆਇਆ ਤੇ ਏਕੰਕਾਰਾ ਵੀ ਆਇਆ ਹੈ। ਜਲ ਥਲ ਮਈਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਹੈ। ਉੱਥੇ ਇੱਕ ਓਵੰਕਾਰ ਨਹੀਂ, ਜਿਵੇਂ ਆਪ ਜੀ ਪਾਠ ਕਰਦੇ ਹੋ, ਬਾਜ਼ੀਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ, ਤਬ ਏਕੋ ਏਕੰਕਾਰਾ। ਏਕੰਕਾਰ ਏਕੰਕਾਰਾ ਇਹ ਸ਼ਬਦ ਹੈ। ਉਂਝ ਓਂਕਾਰ ਬਾਣੀ ਹੈ ਸਾਡੀ, ਜਿਹੜੂ ਅਸੀਂ ਕਹਿੰਦੇ ਹਾਂ ਇਹ ਰਾਮਕਲੀ ਦੱਖਣੀ, ਇਹ ਦੱਖਣੀ ਓਂਕਾਰ ਕਹਿੰਦੇ ਹਾਂ। ਭਾਈ ਸਾਹਿਬ ਨੂੰ ਪਤਾ ਕਿ ਇਹ ਦੱਖਣੀ ਸ਼ਬਦ ਸਿਰਫ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਆਉਂਦਾ। ਉਹ ਕਹਿ ਰਹੇ ਨੇ ਜਿਹੜੀ ਨੌਰਥ ਵਿੱਚ ਗਾਈ ਜਾਂਦੀ ਹੈ ਰਾਮਕਲੀ, ਉਹਦੀਆਂ ਸੁਰਾਂ ਦੀਆਂ ਸਾਊਥ ਵਾਲੀਆਂ ਲਾਣੀਆਂ ਨੇ, ਇਹ ਤਾਂ ਦੱਖਣੀ ਸ਼ਬਦ ਵਰਤੇ। ਪਰ ਉਸ ਬਾਣੀ ਦਾ ਸਰਲੇਖ ਹੈ ਓਵੰਕਾਰ। ਇੱਥੇ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਇੱਕ ਹੈ। ਥੋੜਾ ਇਸ ਨੁਕਤੇ ਨੂੰ ਅਸੀਂ ਵੈਰੀ ਵਾਰੀ ਮੈਂ ਕਿਹਾ, ਇੱਕ ਹਿੰਦਸੇ ਵਾਲਾ ਹੈ, ਇਹ ਗਿਣਤੀ ਵਾਚਕ ਨਹੀਂ, ਇਹ ਸੰਗਿਆ ਵਾਚਕ ਹੈ। ਗਿਣਤੀ ਵਾਚਕ ਇਹ ਇੱਕ ਨਹੀਂ, ਗਿਣਤੀ ਵਾਚਕ ਜੇ ਇੱਕ ਕਹਾਂਗੇ ਤੇ ਦੂਜਾ ਆਵੇਗਾ, ਇਹ ਕੇਵਲ ਸੰਗਿਆ ਵਾਚਕ। ਉਹ ਇੱਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਮੇਰੀ ਬੇਨਤੀ ਸਮਝ ਗਏ ਨਾ, ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ, ਏਕੋ ਹੈ ਭਾਈ ਮਾਰੇ ਕਿਹਾ ਇਹ ਇੱਕ। ਫਿਰ ਇੱਕ ਵਾਰ ਮੈਂ ਕਿਹਾ ਸੀ ਇਹ ਜਿਹੜਾ ਓਮ ਸ਼ਬਦ ਹੈ, ਸ਼ਬਦਾਂ ਨਾਲ ਹੇਠ ਨਹੀਂ ਕਰੀਦੀ, ਜਿਵੇਂ ਸਾਡੇ ਵਿੱਚ ਅੱਜ ਪ੍ਰਚਲਿਤ ਹੋ ਚੁੱਕਾ ਹੈ ਫਲਾਣੇ ਧਰਮ ਦਾ ਸ਼ਬਦ ਹੈ। ਤੇ ਮੈਂ ਇੱਕ ਵਾਰ ਇਸ ਸਟੇਜ ਤੇ ਕਿਹਾ ਸੀ ਪਰਮਾਤਮਾ ਦਾ ਨਾਮ ਕਿਸੇ ਬੋਲੀ ਵਿੱਚ, ਕਿਸੇ ਸ਼ਬਦਾਵਲੀ ਵਿੱਚ ਹੋਵੇ, ਗੁਰੂ ਨਾਨਕ ਦਾ ਸਿੱਖ ਰੱਬ ਦੇ ਨਾਮ ਦਾ ਕਦੀ ਮਜ਼ਾਕ ਨਾ ਉਡਾਏ। ਤੇ ਨਾ ਜਪਦਾ, ਨਹੀਂ ਤੂੰ ਜਪਦਾ, ਤੇਰੀ ਗੱਲ ਵੱਖਰੀ, ਪਰ ਮਜ਼ਾਕ ਰੱਬ ਪਰਮੇਸ਼ਰ ਕਹਿ ਰਿਹਾ। ਗੁਰੂ ਸਾਹਿਬ ਨੇ ਇਹ ਸ਼ਬਦ ਵਰਤਿਆ, ਸਿਰ ਨਾਨਕ ਲੋਕਾਂ ਪਾਪ ਹੈ, ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ। ਜਿੰਨੇ ਤੇਰੇ ਨਾਮ ਨੇ ਮੈਂ ਨਾਵਾਂ ਤੋਂ ਕੁਰਬਾਨ ਜਾਣਾ। ਜਾਪ ਸਾਹਿਬ ਵਿਚ ਸਾਰੇ ਨਾਂ ਹੀ ਉਹ ਨੇ, ਤਬ ਸਰਬ ਨਾਮ ਕਥਾ ਕਮਨ ਕਰਮ ਨਾਮ ਵਰਨਤ ਸਮਤ। ਮਹਾਰਾਜ ਨੇ ਕਿਹਾ ਮੈਂ ਕਰਮ ਨਾਮ ਉਹਦੇ ਗਾਉਣ ਲੱਗਾ, ਨਾਮ ਨੂੰ ਪੂਰਾ ਕੌਣ ਕਹਿ ਸਕਦਾ। ਹੁਣ ਉਹ ਸ਼ਬਦ ਜਿਹੜਾ ਹੈ, ਓਮ ਕਹਿ ਲੋ ਓਮ ਕਹਿ ਲੋ, ਇਹ ਬ੍ਰਹਮ ਵਾਚਕ ਹੈ। ਪਰ ਕਿਉਂਕਿ ਇਸ ਸਬੰਧੀ ਕਾਫੀ ਜ਼ਿਆਦਾ ਖੋਜ ਹੋ ਰਹੀ ਹੈ, ਅੱਜ ਵੀ ਹਿੰਦੂਇਜ਼ਮ ਚ ਇਹ ਸ਼ਬਦ ਬੜਾ ਵਰਤਿਆ ਜਾਂਦਾ, ਅਸਲ ਚ ਕੀ ਹੈ, ਇਹ ਬ੍ਰਹਮ ਵਾਚਕ ਹੈ, ਇਹ ਨਾਦ ਹੈ ਓਮ। ਉਂਝ ਵੈਸੇ ਦੇ ਅਰਥ ਤਿੰਨ ਕਰ ਦਿੱਤੇ, ਬ੍ਰਹਮਾ ਵਿਸ਼ਨ ਮਹੇਸ਼ ਵੀ ਕੀਤੇ। ਵਿਵੇਕਾਨੰਦ ਕਹਿੰਦੇ ਸਨ ਵੀ ਤੁਹਾਡੇ ਪੂਰੇ ਮੂੰਹ ਦੀਆਂ ਧੁਨੀਆਂ ਓਮ ਵਿੱਚੋਂ ਨਿਕਲਦੀਆਂ ਨੇ, ਜਦੋਂ ਇਹਨੂੰ ਥੋੜਾ ਜਿਹਾ ਖੁਸ਼ਕ ਨਹੀਂ, ਅਸੀਂ ਜਦੋਂ ਸ਼ੁਰੂਆਤ ਸਾਡੀ ਨਾਦ ਨਿਕਲਦਾ ਗਲੇ ਤੋਂ ਨਿਕਲਦਾ ਤੇ ਸਮਾਪਤੀ ਹੁੰਦੀ ਹੈ ਬੁੱਲਾਂ ਤੇ, ਪੱਪਾ ਪੱਪਾ ਬੱਬਾ ਬੱਬਾ ਸਮਾਪਤੀ ਇੱਥੇ ਹੈ ਨਾ, ਇਹ ਸਾਰੀਆਂ ਧੁਨੀਆਂ ਹੀ ਨੇ। ਜਦੋਂ ਤੁਸੀਂ ਓਮ ਕਦੀ ਬੋਲੋਗੇ, ਓਮ ਗਲੇ ਤੋਂ ਸ਼ੁਰੂ ਹੋਵੇਗਾ ਤੇ ਬੁੱਲਾਂ ਤੇ ਸਮਾਪਤ ਹੋਵੇਗਾ, ਓਮ ਇਸ ਤਰ੍ਹਾਂ ਹੈ ਜੀ। ਉਹ ਕਹਿੰਦੇ ਸਨ ਅਸਲ ਚ ਪੂਰੇ ਧੁਨੀਆਂ ਦੇ ਸਮਾ ਗਈਆਂ ਨੇ, ਪਰ ਖੈਰ ਇਹ ਬ੍ਰਹਮ ਵਾਚਕ ਹੈ, ਪ੍ਰਭੂ ਲਖਾਇਕ ਹੈ। ਇਹ ਜਿਹੜੀ ਉੱਤੇ ਲਕੀਰ ਪਈ ਏ, ਇਹ ਹੈ ਕਾਰ ਚਿੰਨ। ਪ੍ਰੋਫੈਸਰ ਸਾਹਿਬ ਸਿੰਘ ਕਹਿੰਦਾ ਇਹ ਕਹਿੰਦੇ ਆ ਵੀ ਇਹ ਸੰਸਕ੍ਰਿਤ ਦਾ ਪਿਛੇਤਰ ਹੈ, ਇਹਦਾ ਅਰਥ ਹੈ ਜਿਹੜਾ ਨਿਰੰਤਰ ਚੱਲ ਰਿਹਾ ਮੁੱਕਾ ਨਹੀਂ, ਜਿਵੇਂ ਨਿਰਤਕਾਰ ਝਨਤਕਾਰ, ਇਹਦਾ ਮਤਲਬ ਜਿਹੜਾ ਚੱਲਦਾ ਪਿਆ ਇਹ ਰੁਕਿਆ ਨਹੀਂ। ਇੱਕ ਓਵੰਕਾਰ ਪਰਮੇਸ਼ਵਰ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਫਿਰ ਬੇਨਤੀ ਉਹਦੇ ਵਰਗਾ ਕੋਈ ਹੋਰ ਨਹੀਂ, ਤੇ ਜਿਹੜਾ ਸਰਬ ਵਿਆਪਕ ਹੈ ਨਿਰੰਤਰਤਾ ਵਿੱਚ, ਕਿਤੇ ਜੜ ਹੋ ਕੇ ਬੈਠਾ ਨਹੀਂ, ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੈ। ਮਹਾਰਾਜ ਕਹਿੰਦੇ ਫਿਰ ਸਤਿਗੁਰ ਪ੍ਰਸਾਦ ਉਹਨੂੰ ਮਿਲਣ ਦਾ ਤਰੀਕਾ ਹੈ ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਬਖਸ਼ਿਸ਼। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਰਾਗ ਗੌੜੀ, ਗੌੜੀ ਰਾਗ ਹੈ, ਮਹੱਲਾ ਨੌਵਾਂ, ਮਹੱਲਾ ਦਰ ਤੇ ਸਰੀਰ, ਨੌਵਾਂ ਸਰੀਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ। ਉਂਝ ਗੁਰਮੁਖੋ ਛੇ ਪਾਤਸ਼ਾਹੀਆਂ ਤੱਕ ਨਾਂ ਗੁਰੂ ਗ੍ਰੰਥ ਸਾਹਿਬ ਚ ਨਿੱਜੀ ਵੀ ਆਏ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਇਆ, ਮੈਂ ਭੁੱਲਾਂ ਨਾ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਆਇਆ, ਗੁਰੂ ਅਰਜੁਨ ਦੇਵ ਆਇਆ। ਗੁਰੂ ਤੇਗ ਬਹਾਦਰ ਸਾਹਿਬ ਰਾਗ ਗੌੜੀ, ਇੱਥੇ ਥੋੜਾ ਜਿਹਾ ਵਿਸ਼ਰਾਮ ਦੇਵਾਂਗੇ ਤੇ ਅਰਥ ਬੜੇ ਸੌਖੇ ਹੋਣਗੇ। ਕਈ ਵਾਰੀ ਪਾਠ ਕੇ ਸੱਜਣ ਕਰਦੇ ਆ ਵੀ ਇਸ ਤਰ੍ਹਾਂ ਕਰਕੇ ਨਾ, ਰਾਗ ਗੌੜੀ ਮਹੱਲਾ ਇੱਥੇ ਰੁਕ ਜਾਂਦੇ, ਫਿਰ ਕਹਿੰਦੇ ਨੌਵਾਂ। ਯਾਦ ਰੱਖਿਓ ਨੌਵੇਂ ਦਾ ਸਬੰਧ ਮਹੱਲੇ ਨਾਲ, ਮਹੱਲੇ ਦਾ ਸਬੰਧ ਗੌੜੀ ਨਾਲ ਨਹੀਂ। ਇਹ ਪਾਠ ਹੈ ਜਦੋਂ ਵੀ ਆਵੇ ਰਾਗ ਕਹਿ ਕੇ ਅੰਕ ਜਿਹੜਾ ਮਹੱਲੇ ਨਾਲ ਬੋਲਣਾ, ਮਹੱਲਾ ਨਹੀਂ ਰਾਗ ਨਾਲ ਬੋਲਣਾ। ਹੁਣ ਜੀ ਸਿੱਧਾ ਬੋਲੋ ਕੋਈ ਗੱਲ ਨਹੀਂ, ਰਾਗ ਗੌੜੀ ਮਹੱਲਾ ਨੌਵਾਂ। ਪਰ ਮੈਨੂੰ ਯਾਦ ਹੈ ਮੈਂ ਇੱਕ ਵਾਰੀ ਬੋਲਿਆ ਦਰਬਾਰ ਸਾਹਿਬ, ਮੈਨੂੰ ਗੁਰਮੁਖ ਪਿਆਰੇ ਉਹਨਾਂ ਨੇ ਕਿਹਾ ਨਹੀਂ ਭਾਈ ਸਾਹਿਬ ਇਸ ਤਰ੍ਹਾਂ ਨਹੀਂ, ਮੈਨੂੰ ਬੜੀ ਚੰਗੀ ਗੱਲ ਲੱਗੀ ਤੇ ਮੈਂ ਜਦੋਂ ਵੀ ਹੁਣ ਕਥਾ ਕਰਨਾ, ਜਿਹੜੀ ਮੇਰੀ ਭੁੱਲ ਸੋਧੀ, ਮੈਂ ਸੰਗਤ ਨੂੰ ਬੇਨਤੀ ਕਰਨਾ, ਰਾਗ ਗੌੜੀ ਮਹੱਲਾ ਨੌਵਾਂ। ਕਈ ਸੱਜਣ ਪਾਠ ਨਾਵਾਂ ਵੀ ਕਰਦੇ ਆ। ਅੱਗੇ ਹੈ ਸਾਧੋ ਮਨ ਕਾ ਮਾਨ ਤਿਆਗੋ। ਅੱਜ ਜਦੋਂ ਦੁਪਹਿਰੇ ਮੈਂ ਸ਼ਬਦ ਵੇਖ ਰਿਹਾ ਸਾਂ ਵਾਰ ਵਾਰ, ਤੇ ਮਨ ਚ ਆਇਆ ਵੀ ਇਹ ਮਨਮੁਖ ਨੂੰ ਤੇ ਕਿਹਾ ਹੀ ਨਹੀਂ, ਮਨਮੁਖ ਨੂੰ ਕੀ ਲੋੜ ਕਹਿਣ ਦੀ, ਉਹ ਤਾਂ ਉਂਝ ਹੀ ਪਲੀਤ ਹੋਇਆ ਪਿਆ। ਗੁਰੂ ਸਾਹਿਬ ਨੇ ਕਮਾਲ ਕਰ ਦਿੱਤੀ, ਬਖਸ਼ਿਸ਼ ਕੀਤੀ, ਇਹ ਸਾਧਨਾ ਕਰਨ ਵਾਲਿਆਂ ਲੋਕਾਂ ਨੂੰ ਕਿਹਾ ਲੋਕੋ ਤੁਸੀਂ ਨਿਰਵਾਣ ਪਦ ਤੇ ਪਹੁੰਚਣਾ ਤੇ ਉਹਦੇ ਵਾਸਤੇ ਆਹ ਚੀਜ਼ਾਂ ਤਿਆਗ ਦਿਓ ਕਿ ਜਿੱਦਣ ਜ਼ਿੰਦਗੀ ਚ ਇਸ ਤਰ੍ਹਾਂ ਆ ਗਿਆ ਫਿਰ ਤੁਸੀਂ ਸਮਝੋ ਤੁਸੀਂ ਨਿਰਵਾਣ ਪਦ ਤੱਕ ਪਹੁੰਚ ਗਏ। ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਸ਼ਬਦ ਨੂੰ ਸਾਧੋ। ਮੈਂ ਇਹਦੇ ਅਰਥ ਹੀ ਕਰਾਂਗਾ ਸਾਧਨਾ ਕਰਨ ਵਾਲੇ ਭਲੇ ਪੁਰਖੋ, ਇਹਦਾ ਅਰਥ ਮਨਮੁਖ ਨਾ ਕਰੀਏ। ਹਾਲਾਂਕਿ ਇਹ ਜਿੰਨਾ ਸ਼ਬਦ ਆਪ ਜੀ ਪੜੋਗੇ ਇਹਦੇ ਵਿੱਚ ਇਹ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ ਨੇ ਨਾਰ ਸ਼ਬਦਾਂ ਵਿੱਚ, ਤੇ ਜਦੋਂ ਇਹ ਦੋ ਤੁਕਾਂ ਵਾਰ ਵਾਰ ਮੈਂ ਪੜ ਰਿਹਾ ਸਾਂ ਤੇ ਮੈਨੂੰ ਇੰਜ ਲੱਗਦਾ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਆ ਜਿਨ੍ਹੇ ਟੇਕ ਕੇ ਨਾਮ ਦੀ ਸਾਧਨਾ ਕਰਨੀ ਹੈ ਪਹਿਲਾਂ ਇਹਨਾਂ ਤਿੰਨ ਗੱਲਾਂ ਤੇ ਪਹਿਰਾ ਦੇ, ਤਿੰਨ ਗੱਲਾਂ ਤੇ, ਇਹ ਤਿੰਨ ਅਸੀਂ ਬਾਚਾਂਗੇ। ਸਾਧੋ ਦਾ ਅਰਥ ਹੈ ਭਲੇ ਪੁਰਖੋ, ਸੰਤ ਜਨੋ ਸਾਧਨਾ ਕਰਨ ਵਾਲੇ। ਉਂਝ ਮੈਨੂੰ ਪਤਾ ਸਾਧ ਸਾਧਕ ਤੇ ਸਿੱਧ, ਸਾਧਕ ਦਾ ਅਰਥ ਹੈ ਜੋ ਸਾਧਨਾ ਕਰ ਰਿਹਾ ਹੈ ਕਰਦਾ ਪਿਆ, ਤੇ ਸਿੱਧ ਦਾ ਅਰਥ ਹੈ ਜਿਹੜਾ ਸਾਧਨਾ ਕਰਕੇ ਪਹੁੰਚ ਗਿਆ ਹੈ। ਉਂਝ ਸਾਧ ਲਫ਼ਜ਼ ਗੁਰੂ ਗ੍ਰੰਥ ਸਾਹਿਬ ਚ ਬਹੁਤ ਆਇਆ ਹੈ, ਗੁਰੂ ਸਾਹਿਬ ਨੇ ਤਾਂ ਬਹੁਤ ਸ਼ਬਦ ਸਤਿਕਾਰ ਨਾਲ ਲਿਆ ਜੀ। ਭਾਈ ਸਾਹਿਬ ਨੇ ਸਿੱਧੀ ਗੱਲ ਮੁਕਾਈ, ਭਾਈ ਗੁਰਦਾਸ ਸਾਹਿਬ ਨੇ ਕਹਿਣ ਲੱਗੇ ਨੌ ਦਰਵਾਜੇ ਸਾਧ ਸਾਧ ਸਦਾਇਆ, ਇੱਕੋ ਤੁਕ ਚ ਗੱਲ ਮੁਕਾਤੀ, ਨੌ ਦਰਵਾਜੇ ਸਾਧ ਜਿਨ੍ਹੇ ਆਪਣੇ ਸਰੀਰ ਦੇ ਨੌ ਇੰਦਰੀਆਂ ਤੇ ਕਾਬੂ ਪਾ ਲਿਆ ਉਹ ਹੀ ਸਾਧੂ ਹੈ। ਇੱਥੇ ਦਾ ਮਤਲਬ ਕੋਈ ਸਾਧਨਾ ਕਰ ਰਿਹਾ ਪਰ ਉਹਦੇ ਅੰਦਰ ਦੇ ਖੌਮੇ, ਸੂਖਸ਼ਮ ਖੌਮੇ ਦੇ ਫੁਰਨੇ, ਤੇ ਕਾਮ ਦੇ ਫੁਰ ਨੇ, ਫਿਰ ਸੁਣਿਓ, ਤੇ ਕ੍ਰੋਧ ਦੇ ਫੁਰ ਨੇ ਉਹਨੂੰ ਤੰਗ ਕਰ ਰਹੇ ਆ। ਉਹਦੀ ਸਾਧਨਾ ਵਿੱਚ ਰੁਕਾਵਟ ਆਉਂਦੀ ਏ ਜਦੋਂ ਉਹ ਰੱਬ ਤੋਂ ਟੁੱਟਿਆ ਹੋਇਆਂ ਦੇ ਔਰੇ ਵਿੱਚ ਜਾਂਦਾ। ਫਿਰ ਗੁਰੂ ਤੇਗ ਬਹਾਦਰ ਕਹਿੰਦਾ ਇਸ ਤਰ੍ਹਾਂ ਸਾਧਨਾ ਸ਼ੁਰੂ ਕਰ। ਕਿਵੇਂ ਜੀ? ਸਾਧੋ ਮਨ ਕਾ ਮਾਨ ਤਿਆਗੋ। ਮੈਂ ਸਿਰਫ ਅੱਧੀ ਇੱਕ ਤੁਕ ਲਾਂਗਾ। ਹੇ ਭਲੇ ਪੁਰਖੋ, ਇਹ ਮਨ ਕਾ ਮਾਨ ਕਿਹਾ ਗੁਰਮੁਖੋ। ਮੈਂ ਅੱਜ ਮੰਗਲ ਵੀ ਕੀਤਾ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਮਨ ਕਾ ਮਾਨ ਲਲਕਾਰੇ ਨਹੀਂ ਮਾਰਦਾ ਹੁੰਦਾ। ਮਨ ਕਾ ਮਾਨ ਕਈ ਵਾਰੀ ਕਹਿੰਦਾ ਮੈਂ ਤੁਹਾਡੇ ਸਭ ਦੇ ਚਰਨਾਂ ਦੀ ਧੂੜ ਹਾਂ, ਚਰਨਾਂ ਦੀ ਧੂੜ ਵੀ ਅਹੰਕਾਰ ਬਣ ਜਾਂਦੀ ਹੈ। ਇਹ ਕਹੀ ਜਾਂਦਾ ਦਾਸ ਇੱਥੇ ਗਿਆ, ਦਾਸ ਇੱਥੇ ਗਿਆ, ਉਹ ਦਾਸ ਵੀ ਖਾਉਣ ਦਾ ਰੂਪ ਧਾਰਨ ਕਰ ਜਾਂਦਾ। ਸਤਿਗੁਰੂ ਨੇ ਉਸ ਜੜ ਨੂੰ ਪਕੜਿਆ ਕਿ ਜਿੱਥੇ ਬੰਦਾ ਸਾਧਨਾ ਕਰ ਰਿਹਾ, ਉਹ ਸਿਮਰਨ ਕਰ ਰਿਹਾ, ਨਾਮ ਜਪ ਰਿਹਾ, ਸੇਵਾ ਕਰ ਰਿਹਾ, ਧਰਮ ਦੀ ਸਾਧਨਾ ਕਰ ਰਿਹਾ, ਪਰ ਸੂਖਸ਼ਮ ਹਉਮੈ ਨਾਲ ਡੰਗ ਮਾਰ ਕੇ ਕਹਿ ਦਿੰਦੀ ਏ ਤੂੰ ਇੰਨੀ ਕੁ ਸਾਧਨਾ ਕਰ ਲਈ, ਇੰਨਾ ਭਲਾ ਕੀਤਾ। ਗੁਰੂ ਕਹਿੰਦਾ ਨਿਰਵਾਣ ਪਦ ਨਹੀਂ ਮਿਲਣਾ, ਕਿਉਂਕਿ ਤੇਰੀ ਸੂਖਸ਼ਮ ਹਉਮੈ ਤੇਰੀ ਸੁਰਤ ਨੂੰ ਅੱਗੇ ਜਾਣ ਨਹੀਂ ਦਿੰਦੀ ਪਈ, ਤੂੰ ਹੱਟ ਕਰ ਰਿਹਾ। ਮੈਂ ਤਾਂ ਹੀ ਬੇਨਤੀ ਕੀਤੀ, ਯਤਨ ਬਹੁਤ ਮੈਂ ਕਰ ਰਹੇ ਹੋ, ਉਥੇ ਵੀ ਗਏ ਮਿਟਿਓ ਨਾ ਮਨ ਕੋ ਮਾਨ ਕਿਹਾ ਕਿ ਮਨ ਦਾ ਹੰਕਾਰ ਨਹੀਂ ਕਿਹਾ। ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਜਿੱਥੇ ਮਨ ਕਾ ਮਾਨ ਕਾਇਮ ਰਹੇਗਾ ਉਥੇ ਗੁਰਮਤ ਨਹੀਂ ਹੋ ਸਕਦੀ, ਉਥੇ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਖੋ। ਭਗਵਾਨ ਵਾਹਿਗੁਰੂ ਤੂੰ ਮੈਨੂੰ ਰੱਖ ਲੈ। ਮੈਂ ਆਪ ਨੂੰ ਬੇਨਤੀ ਕਰਾਂ, ਪਹਿਲਾਂ ਕਿਹਾ ਵੀ ਮਨ ਕਾ ਮਾਨ ਤਿਆਗ ਦਿਓ, ਪਰ ਇਹ ਨਹੀਂ ਦੱਸਿਆ ਕਿਵੇਂ ਤਿਆਗੋ। ਇਹ ਅਸੀਂ ਬਾਣੀ ਚੋਂ ਦੇਖਾਂਗੇ, ਨਹੀਂ ਕਿ ਗੁਰੂ ਜੀ ਦੀ ਗੱਲ ਅਧੂਰੀ, ਕਥਾ ਦਾ ਮਤਲਬ ਹੀ ਇਹ ਨਾ। ਹੁਣ ਜਦੋਂ ਕਈ ਵਾਰੀ ਭਾਈ ਸਾਹਿਬ ਸਾਰੇ ਗੁਰਮੁਖ ਪਾਠ ਕਰਦੇ, ਐਸੀ ਪ੍ਰੀਤ ਕਰੋ ਮਨ ਮੇਰੇ, ਤੇ ਮੈਂ ਕਹਿੰਦਾ ਹੁੰਦਾ ਤੇ ਜਿੰਨੇ ਮਰਜ਼ੀ ਪ੍ਰਮਾਣ ਦੇ ਲੋ, ਕੈਸੀ ਪ੍ਰੀਤ ਹੈ। ਜਿਵੇਂ ਅਸੀਂ ਪਾਠ ਕਰਨੇ, ਜਿੰਨੀ ਐਸਾ ਹਰ ਨਾਮ ਨਾ ਚੇਤਿਓ, ਐਸੇ ਨਾਮ ਤੇ ਜਿੰਨੇ ਮਰਜ਼ੀ ਬਚਨ ਕਰ ਲੋ, ਸਾਰਾ ਗੁਰੂ ਗ੍ਰੰਥ ਸਾਹਿਬ ਇਸ ਤੁਕ ਦੀ ਵਿਆਖਿਆ ਕਰ ਦੂਗਾ। ਹੁਣ ਇਹ ਵੇ ਪਹਿਲੀ ਗੱਲ, ਮਨ ਕੋ ਮਾਨ ਕੀ ਹੈ? ਇੱਕ ਹੁੰਦਾ ਅਹੰਕਾਰ ਬਾਹਰ ਦਾ, ਉਹ ਵੀ ਮਾਨ ਹੈ, ਜਿਹਨੂੰ ਗੁਰੂ ਨੇ ਕਿਹਾ ਕਬੀਰ ਗਰਬ ਨਾ ਕੀਜੀਏ ਚਾਮਲ ਪੇਟੇ ਖਾੜ, ਉਹ ਮਨ ਕੋ ਮਾਨ ਤਾਂ ਹੈ ਪਰ ਉਹ ਪ੍ਰਗਟ ਹੋ ਰਿਹਾ। ਜਿਵੇਂ ਮਹਾਰਾਜ ਨੇ ਬੜੇ ਸ਼ਬਦ ਵਰਤੇ, ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ, ਸੁਸਲ ਸੁਈਆ ਕਿਵ ਕਰੀ ਨਿਮਨ ਨਾ ਜਾਏ ਥਣੀ। ਇਹ ਤਨ ਦਾ ਅਹੰਕਾਰ ਹੈ ਨਾ, ਇਹ ਹੈ ਮਨ ਕਾ, ਇਹ ਇੰਨਾ ਸੂਖਸ਼ਮ ਹੈ, ਇਹ ਸਾਰੇ ਦਾ ਸਾਰਾ ਉਹਨਾਂ ਟੇਕੀ ਚ ਲੈ ਗਏ ਆ। ਹਜ਼ੂਰ ਕਹਿੰਦੇ ਆ ਕਈ ਵਾਰੀ ਕਿ ਅਕਸਰ ਚੰਗੇ ਗੁਣਾਂ ਦੇ ਵਿੱਚੋਂ ਵੀ ਸੂਖਸ਼ਮ ਹਉਮੈ ਡੰਗ ਮਾਰਦੀ ਹੈ। ਹਜ਼ੂਰ ਦੇ ਬਚਨ ਪੜੋ ਕਿਤੇ, ਹਜ਼ੂਰ ਸਤਿਗੁਰਾਂ ਨੇ ਬਾਣੀ ਚ ਕਿਹਾ ਕਿਵੇਂ ਕਹਿ ਪਾਠ ਪੜਿਓ, ਇਹ ਚ ਕੋਈ ਕੁਕਰਮ ਤੇ ਨਹੀਂ ਨਾ, ਕੰਮ ਚੰਗਾ ਪਾਠ ਪੜਨਾ, ਵੇਦਾਂ ਦੀ ਵਿਚਾਰ ਕਰਨੀ, ਯੋਗ ਮਤ ਦੇ ਕਰਮ ਕਰਨੇ, ਪਰ ਅੰਦਰ ਸੂਖਸ਼ਮ ਡੰਗ ਮਾਰ ਰਹੀ ਏ। ਮੈਨੂੰ ਇੰਜ ਲੱਗਦਾ ਸਤਿਗੁਰਾਂ ਨੇ ਇਹੋ ਜਿਹਾ ਸਾਧਨਾ ਵਾਲੇ ਨੂੰ ਕਿਹਾ ਸਾਧੋ ਮਨ ਕਾ ਮਾਨ ਤਿਆਗੋ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅੰਗ ਬੁੱਧ ਬਾਧੇ ਸਾਧੋ ਮਨ ਕਾ ਮਾਨ ਤਿਆਗੋ, ਅਧਿਕ ਅੰਗ ਬੁੱਧ ਬਾਧੇ ਪਿਆਰੇ ਇਨ ਵਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਇਸੇ ਨੂੰ ਕਿਹਾ ਤੀਰਥ ਵਰਤ ਅਰ ਦਾਨ ਕਰ, ਇਹ ਵੀ ਸਾਰੇ ਸ਼ੁਭ ਕਰਮ ਨੇ। ਇਹਦੇ ਵਿੱਚ ਇਹ ਤਾਂ ਹਉਮੈ ਹੈ ਨਹੀਂ, ਮੇਰਾ ਰਾਜ ਮੇਰਾ ਭਾਗ ਮੇਰੇ ਗੱਡੀਆਂ ਮੇਰੇ ਪਰਿਵਾਰ, ਇੱਥੇ ਵੀ ਸਾਰੇ ਧਰਮ ਦੇ ਕਰਮ ਨੇ। ਹਾਲਾਂ ਨੇ ਗੁਰੂ ਜੀ ਨੇ ਵਰਤਿਆ ਵੀ, ਅੱਗੇ ਅਸੀਂ ਆਵਾਂਗੇ ਜੇ ਇਸ ਅਜਿਥੇ ਆਇਆ ਕਿ ਮਨ ਕੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ। ਉੱਥੇ ਵੀ ਸੂਖਸ਼ਮ ਹਉਮੈ ਵੀ ਦਾਨ ਵੀ ਕੀਤਾ, ਵਰਤ ਵੀ ਰੱਖਿਆ, ਤੀਰਥ ਵੀ ਨਹਾਤਾ, ਕਿਸੇ ਨੂੰ ਨਹੀਂ ਕਿਹਾ, ਪਰ ਅੰਦਰ ਮਨ ਏਡਾ ਭੈੜਾ ਫੁਰਨੇ ਬਣਾ ਕੇ ਇੱਕ ਨਵੀਂ ਤੈਅ ਖੜੀ ਕਰਨ ਲੱਗ ਪਿਆ, ਮਨਾ ਇਹਨਾਂ ਲੋਕਾਂ ਨੂੰ ਕੀ ਪਤਾ ਕਾਹਦੇ ਦੁਨੀਆਂ ਤੇ ਇਹ ਧਰਮ ਤਾਂ ਤੂੰ ਹੀ ਕਮਾਉਣਾ ਪਿਆ। ਅੱਜ ਸਾਡੀ ਮੁਸ਼ਕਲ ਵੀ ਇਹ ਵੇ, ਜਿਹੜਾ ਬੰਦਾ ਖਿਮਾ ਕਰੇ ਉਹ ਸਾਰੇ ਨਹੀਂ ਜ਼ਿਆਦਾ ਬਾਣੀ ਪੜ੍ਹਦਾ, ਜਿਹੜਾ ਨਹੀਂ ਪੜ੍ਹਦਾ ਉਸ ਵਿਚਾਰੇ ਨੂੰ ਅੰਜ ਵਹਿੰਦਾ ਪਤਾ ਨਹੀਂ ਕਿੱਡਾ ਵੱਡਾ ਇਹ ਬੰਦੇ ਨੇ ਬੱਜਰ ਪਾਪ ਕਰਕੇ। ਉਹਦੇ ਲਈ ਅਰਦਾਸ ਕਰੋ ਜੇ ਤੁਹਾਡੇ ਤੇ ਮਿਹਰ ਹੋ ਗਈ ਏ, ਇਸ ਹਉਮੈ ਚ ਨਾ ਲਿਜਾਓ ਵੀ ਮੈਂ ਕਰ ਰਿਹਾ ਇਹਦੇ ਪੱਲੇ ਕੀ ਹੈ। ਹਜ਼ੂਰ ਕਹਿੰਦੇ ਨੇ ਭਾਈ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜੂ ਕੁੰਚਰ ਇਸ਼ਨਾਨ। ਮਨ ਮੈਂ ਧਰੈ ਗੁਮਾਨ, ਪ੍ਰਗਟ ਨਹੀਂ ਕੀਤਾ, ਫੁਰਨਾ ਹੀ ਹੈ ਨਾ ਮਨ ਚ, ਮੇਰੇ ਮਨ ਚ ਪਤਾ ਨਹੀਂ ਕੀ ਫੁਰਨਾ। ਸਤਿਗੁਰਾਂ ਨੇ ਇੱਕ ਹੋਰ ਬਚਨ ਕਿਹਾ, ਹਮ ਵੱਡ ਕਬ ਕੁਲੀਨ ਖਮ ਪੰਡਿਤ। ਇਹ ਵੀ ਮਨ ਦਾ ਮਾਨ ਹੈ। ਹਮ ਵੱਡ ਕਬ ਕੁਲੀਨ ਖਮ ਪੰਡਿਤ, ਖਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮਦਾਤੇ, ਇਹ ਬੁੱਧ ਕਬੈ ਨਾ ਨਾਸੀ। ਮੈਂ ਬੇਨਤੀ ਅੱਗੇ ਕਰਨੀ ਹੈ, ਥੋੜੀ ਜੀ ਕਿਵੇਂ ਤਿਆਗਿਆ ਜਾਏ। ਹੋ ਸਕਦਾ ਮੈਂ ਸ਼ਬਦ ਬੋਲ ਰਿਹਾ, ਮੇਰੇ ਇਨ੍ਹਾਂ ਸ਼ਬਦਾਂ ਵਿਚ ਵੀ ਸੂਖਸ਼ਮ ਕੌਮੇ ਡੰਗ ਮਾਰੇਗੀ ਕਿ ਕਿੰਨੇ ਧਿਆਨ ਨਾਲ ਸੁਣਿਆ ਜਾ ਰਿਹਾ ਸਬਜੈਕਟ ਨੂੰ। ਬਹੁਤ ਬਸ ਕਰਾ ਦਿੰਦੀ ਬੰਦੇ ਦੀ। ਗੁਰਮੁਖੋ, ਸਾਡੇ ਇਤਿਹਾਸ ਵਿਚ ਅਨੇਕਾਂ ਉਦਾਹਰਣਾਂ ਨੇ ਸੱਚੀ ਮੁੱਚੀ ਮਨ ਦੇ ਫੁਰਨੇ। ਕਈ ਵਾਰੀ ਸੇਵਾ ਨੂੰ ਪਿੱਛੇ ਭਾਈ ਜੋਗੇ ਬਾਰੇ, ਭਾਈ ਜੋਗਾ ਸਿੰਘ ਬਾਰੇ ਆਪਾਂ ਸਾਰੇ ਜਾਣਦੇ, ਹਾਲਾਂਕਿ ਬਹੁਤ ਸੋਹਣਾ ਗੁਰਦੁਆਰਾ ਉਹਨਾਂ ਦਾ ਪਾਕਿਸਤਾਨ ਵਿਚ, ਹੁਕਮ ਮੰਨਿਆ ਨਾ। ਮਹਾਰਾਜ ਨੇ ਕਿਹਾ ਵੀ ਪੱਤਰਕਾ ਪੜ੍ਹਦਿਆਂ ਸਾਰ ਤੂੰ ਆ ਜਾ। ਉਹ ਸੱਚੀ ਮੁੱਚੀ ਵਿਆਹ ਬੰਦਾ ਵਿਆਹ ਛੱਡ ਕੇ ਤੁਰਦਾ ਪਿਆ, ਕਿਸੇ ਨੂੰ ਨੀ ਦੱਸਿਆ, ਕੱਲਾ ਤੁਰ ਰਿਹਾ, ਬਾਣੀ ਪੜ੍ਹਦਾ ਆ ਰਿਹਾ ਹੋਵੇਗਾ। ਜਦੋਂ ਰਸਤੇ ਚ ਇੰਨਾ ਫੁਰਨਾ ਆਇਆ ਵੀ ਸਿੱਖਾਂ ਵਿਚੋਂ ਮੇਰੇ ਤੋਂ ਵੱਡਾ ਕਿਹੜਾ ਹੋਵੇਗਾ ਜਿਹਨੇ ਹੁਕਮ ਮੰਨਿਆ, ਉਸ ਮਨ ਦੇ ਮਾਨ ਨੇ ਬੰਦੇ ਨੂੰ ਵੇਸ਼ਵਾ ਦੇ ਬੂਹੇ ਕੇ ਖੜਿਆ ਕਰ। ਮੈਂ ਸਿਰਫ ਇੱਕ ਉਦਾਹਰਣ ਦਿੱਤੀ, ਮਨ ਕਾ ਮਾਨ ਕੀ। ਯਾਦ ਰੱਖੋ, ਕਈ ਵਾਰੀ ਕੀਰਤਨ ਕਥਾ ਭਾਈ ਸਾਹਿਬ ਤਜਰਬਾ ਹੋਣਾ, ਜਦੋਂ ਸੰਗਤ ਧਿਆਨ ਨਾਲ ਸੁਣਦੀ ਏ, ਮਨ ਚ ਆਉਂਦਾ ਵੀ ਬੜਾ ਰਸ ਆਇਆ, ਕੱਲ ਨੂੰ ਵੀ ਆਏਗਾ, ਦੂਜੇ ਦਿਨ ਫਿੱਕਾਪਨ ਪੈ ਜਾਂਦਾ। ਕਿਉਂਕਿ ਉਹ ਫੁਰਨਾ ਤੰਗ ਕਰ ਬੈਠਾ, ਮਨ ਦਾ ਮਾਨ ਬਣ ਗਿਆ। ਸਤਿਗੁਰਾਂ ਨੇ ਆਪਣਾ ਭਤੀਜਾ ਧੋਰਿਆ। ਮੈਂ ਸਿਰਫ ਦੋ ਤਿੰਨ ਉਦਾਹਰਣਾਂ ਦੇਣ ਲੱਗਾ, ਆਪਾਂ ਜ਼ਿਆਦੀ ਸਾਖੀਆਂ ਨਹੀਂ। ਭਾਈ ਸਾਵਣ ਮੱਲ, ਗੁਰੂ ਅਮਰਦਾਸ ਜੀ ਨੇ, ਗੋਇੰਦਵਾਲ ਸਾਹਿਬ ਜਾਓਗੇ, ਭਾਈ ਸਾਵਣ ਮੱਲ ਦਾ ਘਰ ਹੈ ਗੋਇੰਦਵਾਲ ਸਾਹਿਬ, ਤੇ ਮੈਂ ਕਹਿੰਦਾ ਇੱਥੇ ਐਤਕੀ ਮੈਂ ਦਰਸ਼ਨ ਕਰਨ ਗਿਆ ਜੀ, ਮਨ ਸੀ ਤੇ ਘਰ ਜ਼ਰੂਰ ਹਜ਼ੂਰ ਦੇ ਜਾਇਓ, ਕਿਉਂਕਿ ਉਹ ਇੱਕ ਕੰਮ ਚੰਗਾ ਕੀਤਾ, ਗੁਰੂ ਅਰਜਨ ਦੇਵ ਦੇ ਜਨਮ ਵਾਲੀ ਥਾਂ ਨਹੀਂ ਢਾਈ, ਗੁਰੂ ਰਾਮਦਾਸ ਦੇ ਚਲਾਣੇ ਵਾਲਾ ਥਾਂ ਨਹੀਂ ਢਾਇਆ, ਗੁਰੂ ਅਮਰਦਾਸ ਦੇ ਚਲਾਣੇ ਵਾਲਾ ਜਿੱਥੇ ਹਜ਼ੂਰ ਬੈਠ ਕੇ ਬੰਦਗੀ ਕਰਦੇ ਸਨ ਗੁਰੂ ਅਮਰਦਾਸ, ਉਹ ਥਾਂ ਨਹੀਂ ਢਾਈ। ਸਾਵਣ ਮੱਲ ਨੂੰ ਹਜ਼ੂਰ ਭੇਜ ਦੇਣਾ, ਲੱਕੜਾਂ ਲੈ ਕੇ ਆ ਤੇ ਨਾਲ ਰੁਮਾਲ ਦਿੰਦੇ ਨੇ। ਸਾਡੀ ਇਸਤਰੀ ਕਹਿੰਦੀ ਹੈ ਵੀ ਜਦੋਂ ਗੋਇੰਦਵਾਲ ਸਾਹਿਬ ਬਣ ਰਿਹਾ ਸੀ ਤੇ ਲੱਕੜਾਂ ਲੈਣ ਗਿਆ, ਤੇ ਉਥੇ ਇਹਦੀ ਮਾਤਾ ਨੇ ਆ ਕੇ ਕਿਹਾ ਗੁਰੂ ਅਮਰਦਾਸ ਜੀ ਨੂੰ, ਮਹਾਰਾਜ ਤੁਸੀਂ ਭੇਜਣ ਲੱਗੇ ਹੋ, ਸੁਣਿਆ ਉਥੇ ਤਾਂ ਚੜੇਲਾਂ ਰਹਿੰਦੀਆਂ ਨੇ ਜਾਂ ਜਾਦੂ ਕਰਨੀਆਂ। ਮਹਾਰਾਜ ਨੇ ਆਪਣਾ ਰੁਮਾਲ ਦਿੱਤਾ। ਹੁਣ ਇਸ ਗੱਲ ਨੂੰ ਇਉਂ ਨਾ ਸਮਝਿਓ ਵੀ ਕੱਪੜਾ ਕੀ ਕਰ ਜਾਏਗਾ, ਗੱਲ ਕੱਪੜੇ ਦੀ ਨਹੀਂ, ਗੱਲ ਹੱਥਾਂ ਕਿਹਦਿਆਂ ਵਿੱਚੋਂ ਆਇਆ ਹੈ। ਬਚਨ ਕਿਹਨੇ ਕੀਤਾ? ਕਹਿਣ ਲੱਗੇ ਲੈ ਜਾ। ਜਦੋਂ ਉਥੇ ਰਾਜੇ ਦਾ ਪੁੱਤਰ ਠੀਕ ਹੋ ਗਿਆ, ਪੂਜਾ ਪ੍ਰਤਿਸ਼ਠਾ ਹੋਣ ਲੱਗ ਪਈ, ਅੰਦਰ ਵਾਲਾ ਮਨ ਹੰਕਾਰੀ ਜਿਹਾ ਹੋ ਗਿਆ, ਮਨਾ ਹੁਣ ਪਿਛਾ ਕੀ ਜਾਣਾ, ਤੂੰ ਇੱਥੇ ਗੁਰੂ ਬਣ। ਦੂਜੇ ਦਿਨ ਰੁਮਾਲ ਵਾਲੀ ਕਹਾਣੀ ਖਤਮ, ਹੁਣ ਕੱਲਾ ਕੱਪੜਾ ਰਹਿ ਗਿਆ, ਹੁਣ ਉਹ ਰੁਮਾਲ ਨਹੀਂ ਰਿਹਾ ਜਿਹੜਾ ਗੁਰੂ ਅਮਰਦਾਸ ਨੇ ਦਿੱਤਾ, ਖਾਲੀ ਹੋ ਗਿਆ ਨਾ। ਗੁਰਮੁਖੋ, ਸਿਰਫ ਇੱਕ ਫੁਰਨਾ ਆਇਆ ਵੀ ਲੋਕ ਮੈਨੂੰ ਇੰਨਾ ਮੰਨ ਰਹੇ ਆ, ਉਸ ਫੁਰਨੇ ਨੇ ਸਭ ਕੁਝ ਫਿੱਕਾ। ਭਾਈ ਸੱਤਾ ਬਲਵੰਡ ਕੀਰਤਨ ਕਰ ਰਹੇ ਆ, ਸਿਰਫ ਗੋਲਕ ਵੱਲ ਇੱਕੋ ਹੀ ਨਜ਼ਰ ਗਈ ਨਾ, ਜੇ ਸਾਡੇ ਕੋਲ ਹੁੰਦੀ ਤਾਂ ਇੱਕੋ ਹੀ ਫੁਰਨਾ। ਮੇਰਾ ਸਤਿਗੁਰੂ ਕਹਿੰਦਾ ਸ਼ਬਦ ਚ ਮੈਨੂੰ ਇੰਜ ਲੱਗ ਰਿਹਾ ਸੀ, ਕਹਿ ਰਹੇ ਨੇ ਸਾਧਨਾ ਕਰਨ ਵਾਲਿਓ ਹੰਕਾਰ ਤੋਂ ਬਚੋ। ਪਰ ਕਿਵੇਂ ਬਚੀਏ? ਹਉਮੇ ਤੇ ਉਹਨੇ ਆਪੇ ਬਣਾਈ, ਨਾਲੇ ਹਉਮੇ ਪਾਈ। ਮਹਾਰਾਜ ਨੇ ਕਿਹਾ, ਮੈਂ ਇੱਕ ਵਾਰ ਆਪ ਨੂੰ ਬੇਨਤੀ ਕੀਤੀ ਸੀ, ਜਿਹੜਾ ਆਹ ਸ਼ਲੋਕ ਹੈ ਨਾ, ਹਉਮੇ ਇਹ ਆ ਜਾਤ ਹੈ, ਹਉਮੇ ਕਰਮ ਕਮਾਹੇ, ਹਉਮੈ ਇਹ ਹੀ ਬੰਦਨਾ ਫਿਰ ਫਿਰ ਜੋਨੀ ਪਾਹੇ। ਮਹਾਰਾਜ ਆਸਾ ਕੀ ਵਾਰ ਚ, ਹਉਮੈ ਕਿੱਥੋਂ ਉਪਜੈ, ਕਿਤ ਸੰਯਮ ਇਹ ਜਾਏ, ਜਿਹਦੇ ਵਿਚ ਹਉਮੈ ਇਹੋ ਹੁਕਮ ਕਹਿ ਪਏ ਖਿਤ ਫਰਾਏ। ਹਉਮੈ ਦੀਰਘ ਰੋਗ ਹੈ ਦਾਰੂ ਪੀਸ ਮਾਹੇ। ਪਰ ਨਾਲ ਇਹ ਜਿਹੜਾ ਸ਼ਬਦ ਵਰਤਿਆ, ਹਉਮੈ ਕਿੱਥੋਂ ਉਪਜੈ, ਕਿਤ ਸੰਯਮ ਇਹ ਜਾਏ, ਮਹਾਰਾਜ ਉਹਦੇ ਵਿਚ ਇਹੀ ਕਹਿੰਦੇ ਨਾ, ਹਉਮੈ ਇਹੋ ਹੁਕਮ ਹੈ ਨਾ, ਇਹ ਹੁਕਮ ਚ ਨਿਕਲੀ ਹੈ, ਪਰ ਕਿਤ ਸੰਯਮ ਇਹ ਜਾਏ, ਕਿਵੇਂ ਜਾਏ। ਇਹ ਸਤਿਗੁਰੂ ਆਪ ਨੇ ਕਹਿ ਦਿੱਤਾ ਮਾਨ ਤਿਆਗੋ, ਪਰ ਕਿਵੇਂ ਤਿਆਗੀਏ, ਇਹਦੀ ਫਿਰ ਵਿਆਖਿਆ ਬਾਣੀ ਕਰੇਗੀ। ਚਾਰ ਗੱਲਾਂ ਨੇ, ਡਾਕਟਰ ਨੇਕੀ ਸਾਹਿਬ ਨੇ ਵੀ ਕਹੀਆਂ ਇਹ, ਸਭ ਤੋਂ ਪਹਿਲ ਜਿੰਨੇ ਬੰਦੇ ਨੇ ਮਾਨ ਤੋਂ ਬਚਣਾ, ਉਹਦੇ ਲਈ ਆਤਮ ਸਮਰਪਣ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਅੱਗੇ। ਪਹਿਲੀ ਗੱਲ ਆਤਮ ਸਮਰਪਣ, ਦੂਜੀ ਗੱਲ ਸ਼ਰਨਾਗਤ। ਇਹ ਤਿੰਨ ਚਾਰਾਂ ਦੀ ਮੈਂ ਥੋੜੀ ਥੋੜੀ ਵਿਆਖਿਆ ਕਰ ਦੇਣਾ। ਆਤਮ ਸਮਰਪਣ, ਸ਼ਰਨਾਗਤ ਦੋ ਗਏ, ਤੀਸਰੀ ਨਿਮਰਤਾ ਤੇ ਚੌਥੀ ਆਗਿਆ ਪਾਲਣ। ਇਹ ਚਾਰ ਜ਼ਿੰਦਗੀ ਚ ਇਹ ਵੀ ਕਿਰਪਾ ਨਾਲ ਮਿਲਣੇ ਨੇ, ਉਦਮ ਤੇ ਕਰਨਾ ਪਏਗਾ ਨਾ। ਇਹ ਚਾਰ ਗੱਲਾਂ ਆਤਮ ਸਮਰਪਣ, ਸ਼ਰਨਾਗਤ, ਨਿਮਰਤਾ ਤੇ ਆਗਿਆ ਪਾਲਣ, ਇਹ ਚਾਰ ਗੱਲਾਂ ਜ਼ਿੰਦਗੀ ਚ ਦਾਤਾ ਬਖਸ਼ਦੈ ਤੇ ਮੈਨੂੰ ਲੱਗਦਾ ਹਉਮੈ ਦਾ ਤਿਆਗ ਹੋਣ ਲੱਗ ਪਏਗਾ। ਪਹਿਲੀ ਗੱਲ ਆਤਮ ਸਮਰਪਣ, ਆਪਣਾ ਆਪ ਭੇਟ ਕਰ ਦੇਣਾ, ਜਿਹਨੂੰ ਆਪ ਜੀ ਬਾਣੀ ਚ ਬੜੇ ਸ਼ਬਦ ਪੜੋਗੇ, ਮੈਂ ਦੋ ਤਿੰਨ ਕਹਿ ਦੇਣਾ, ਆਤਮ ਸਮਰਪਣ ਹੀ ਹੈ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਕੋ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ, ਹਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਭੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤਕੀ ਰਾਜਾਂ ਦੁੱਖ ਵਿਚ। ਸੋ ਇਹ ਆਤਮ ਸਮਰਪਣ ਹੈ ਨਾ ਜੀ, ਮੈਂ ਤੈਨੂੰ ਸਮਰਪਣ ਹੀ ਕਰ ਦਿੱਤਾ, ਤੂੰ ਜੋ ਮਰਜ਼ੀ ਕਰ। ਆਤਮ ਸਮਰਪਣ ਦਾ ਮਤਲਬ ਇਹ ਵੇ ਕਿ ਮੈਂ ਤੈਨੂੰ ਆਪਣਾ ਆਪ ਵੇਚ ਦਿੱਤਾ, ਹੁਣ ਤੇਰੀ ਮਰਜ਼ੀ ਏ ਦੁੱਖ ਦੇ, ਤੇਰੀ ਮਰਜ਼ੀ ਏ ਸੁੱਖ ਦੇ, ਤੇਰੀ ਮਰਜ਼ੀ ਏ ਧੱਕੇ ਮਾਰ, ਤੇਰੀ ਮਰਜ਼ੀ ਸਰੂਪੇ ਦੇ, ਤੇਰੀ ਮਰਜ਼ੀ ਹੈ। ਗੁਰਮੁਖੋ ਆਤਮ ਸਮਰਪਣ ਦੇ ਵਿਚ ਕੱਲੇ ਤਾਜ ਨਹੀਂ ਸਿਰ ਤੇ ਬਹਿੰਦੇ ਹੁੰਦੇ, ਆਤਮ ਸਮਰਪਣ ਦੇ ਵਿਚ ਲੋਕ ਵੱਟੇ ਵੀ ਮਾਰਦੇ ਹੁੰਦੇ। ਦੇ ਦਿੱਤਾ ਤੈਨੂੰ, ਪਹਿਲੀ ਮੈਂ ਬੇਨਤੀ ਕੀਤੀ ਮਾਨ ਤਿਆਗ ਲਈ ਆਤਮ ਸਮਰਪਣ, ਆਪਣਾ ਆਪ। ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿਚ ਸੁਖ ਮਨਾਈ, ਤਨ ਮਨ ਕਾਠ ਕਾਠ ਸਭ ਅਰਪੀ ਵਿਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਅੱਗੇ ਬਚਨ ਹੈ ਨਾਨਕ ਗਰੀਬ ਢਹਿ ਪਿਆ ਦੁਆਰ। ਆ ਸਮਰਪਣ ਹੈ, ਮੈਂ ਡੇਗੀ ਪਿਆ ਹੁਣ, ਤੇਰੀ ਡਿੱਗੇ ਨੂੰ ਕੀ ਕਰੇਗਾ। ਮੈਨੂੰ ਇੰਜ ਲੱਗਦਾ ਸਤਿਗੁਰੂ ਕਹਿੰਦੇ ਆ ਮਾਨ ਨੂੰ ਤਿਆਗਣਾ ਤੇ ਉਦਮ ਸ਼ੁਰੂ ਕਰ, ਜਿੱਥੇ ਤੂੰ ਸਿਮਰਨ ਸਾਧਨਾ ਕਰ ਰਹੇ ਇਹ ਵੀ ਨਾਲ ਸ਼ੁਰੂ ਕਰ। ਮਹਾਰਾਜ ਸ਼ਬਦ ਵਰਤ ਰਿਹਾ, ਨਾਨਕ ਗਰੀਬ ਢਹਿ ਪਿਆ ਦੁਆਰ ਹੈ ਕਰ ਮੇਲ ਲਿਖੋ, ਵਡਿਆਈ ਆਤਮ ਸਮਰਪਣ ਹੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ ਹੈ, ਜਿਹੜੀ ਚੀਜ਼ ਹੀ ਉਹਦੀ ਹੋ ਗਈ, ਫਿਰ ਬੇਨਤੀ ਹੈ ਜਿਹੜੀ ਉਹਨੂੰ ਦੇ ਹੀ ਦਿੱਤੀ, ਵੇਚ ਦਿੱਤੀ, ਫਿਰ ਆਪਣੀ ਕਾਹਦੀ ਖੋਮੇ ਰਹਿ ਗਈ ਜੀ। ਪਰ ਫਿਰ ਵੀ ਬੇਨਤੀ ਜੇ ਇਹ ਬੜੀ ਭੈੜੀ ਜੇ, ਇਹ ਦੇ ਕੇ ਵੀ ਕੋਈ ਨਹੀਂ ਛੱਡਦੀ, ਹੱਥਾਂ ਚੋਂ ਛੱਡ ਦਿੰਦੀ, ਸੁਰਤ ਦੇ ਹੱਥ ਵਿੱਚੋਂ ਨਹੀਂ ਛੱਡਦੀ, ਹੱਥਾਂ ਛੱਡ ਦਿੱਤਾ। ਮੈਨੂੰ ਯਾਦ ਇੱਕ ਵਾਰੀ ਮੈਂ ਬੇਨਤੀ ਕੀਤੀ, ਮਸਕੀਨ ਸਾਹਿਬ ਨੇ ਵੈਸੇ ਕੋਟ ਕੀਤਾ ਸੀ, ਐਵੇਂ ਕਈ ਸੱਜਣ ਆਪਣੇ ਨਾਮ ਨਾਲ ਜੋੜੀ ਜਾਂਦੇ ਨੇ, ਮੈਂ ਉਹਨਾਂ ਨੇ ਕਿਹਾ ਸੀ ਪਟਨਾ ਸਾਹਿਬ ਦਾ ਜ਼ਿਕਰ ਕੀਤਾ ਸੀ ਵੀ, ਮੈਂ ਇੱਕ ਵਾਰੀ ਸੁਣਾਇਆ ਵੀ ਸੀ ਆਪ ਨੂੰ ਕਿ ਰਹਿ ਰਾਸ ਦੇ ਪਾਠ ਵੇਲੇ ਬਜ਼ੁਰਗ ਫਰਸ਼ ਤੋਂ ਕੁਝ ਲੱਭ ਰਿਹਾ ਸੀ ਤੇ ਮਸਕੀਨ ਸਾਹਿਬ ਕਹਿੰਦੇ ਅਸੀਂ ਬੈਠੇ ਸਾਂ ਤੇ ਅਸਾਂ ਪੁੱਛ ਲਿਆ ਵੀ ਕੀ ਲੱਭ ਰਹੇ ਹੋ ਬਜ਼ੁਰਗੋ, ਹਨੇਰਾ ਹੈ। ਕਹਿੰਦਾ ਕਿ ਪਿਛਲੇ ਸਾਲ ਮਾਇਆ ਦੇ ਕੇ ਗਿਆ ਸਾਂ, ਮੈਨੇਜਰ ਸਾਹਿਬ ਕਹਿੰਦੇ ਸਨ ਵੀ ਤੁਹਾਡਾ ਅਗਲੇ ਸਾਲ ਨਾਮ ਲਿਖਿਆ ਹੋਵੇਗਾ, ਪਤਾ ਨੀ ਕਿਹੜੀ ਸੇਲ ਤੇ ਲਿਖਿਆ। ਉਹ ਅੱਗੋਂ ਕਹਿੰਦੇ ਸਨ ਗੁਰਮੁਖਾ ਇੱਥੇ ਰੱਬ ਦਾ ਨਾਮ ਲੱਭਣ ਆਈਦਾ, ਆਪਣਾ ਨਾਮ ਨਹੀਂ ਲੱਭਣ ਆਈਦਾ। ਆਤਮ ਸਮਰਪਣ ਦਾ ਮਤਲਬ ਇਹ ਵਿੱਚੋਂ ਹੋਂ ਮਰੇਗੀ। ਪਹਿਲੀ ਗੱਲ ਮਾਨ ਦਾ ਤਿਆਗ ਹੈ ਤੇ ਆਤਮ ਸਮਰਪਣ, ਸਭ ਕੁਝ ਤੇਰਾ। ਫਿਰ ਬੇਨਤੀ ਹੈ ਆਤਮ ਸਮਰਪਣ ਹੀ ਹੈ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ, ਮੇਰਾ ਤੇ ਉਦੋਂ ਵੀ ਮਰ ਗਿਆ ਜਦੋਂ ਤੇਰਾ ਸੀ। ਫਿਰ ਬੇਨਤੀ ਹੈ ਜੀ, ਪਹਿਲੀ ਮੈਂ ਇਹ ਬੜੇ, ਫਿਰ ਕਿਸੇ ਮੌਕਾ ਮਿਲੇਗਾ ਚਾਰੇ ਡਿਟੇਲ ਨਾਲ ਕਰਾਂਗੇ ਆਤਮ ਸਮਰਪਣ। ਦੂਜੀ ਬੇਨਤੀ ਹੈ ਸ਼ਰਨਾਗਤ, ਜਿੰਨਾ ਮਰਜ਼ੀ ਜਪ ਤਪ ਸਿਮਰਨ ਹੋਵੇ ਰਾਮਕਾਰ ਤੋਂ ਬਾਹਰ ਨਹੀਂ ਨਿਕਲਣਾ, ਸ਼ਰਨ ਤੋਂ ਬਾਹਰ ਨਿਕਲ ਗਏ ਮਰ ਗਏ। ਕਿਉਂਕਿ ਸ਼ਰਨ, ਇਹੀ ਕਾਰਨ ਕਿ ਮੈਂ ਸੋਚਣਾ ਕਿ ਭਗਤ ਪੀਪਾ ਜੀ ਜੈਸਾ ਮਹਾਂਪੁਰਖ, ਭਗਤ ਸਤਨਾ ਜੀ ਜੈਸਾ ਮਹਾਂਪੁਰਖ, ਉਹਨਾਂ ਨੇ ਕਹਿ ਦਿੱਤਾ ਪ੍ਰਮਾਤਮਾ ਮੈਨੂੰ ਹੁਣ ਕੋਈ ਡਰ ਨਹੀਂ ਭੈੜੇ ਕਰਮ ਜਿਹੜੇ ਕੀਤੇ ਨੇ ਉਹਨਾਂ ਦਾ, ਕਿਉਂਕਿ ਹੁਣ ਸ਼ੇਰ ਕੋਲ ਆ ਕੇ ਜੇ ਗਿੱਦੜ ਡਰਾਈ ਜਾਏ ਤੇ ਫਿਰ ਤੇਰੀ ਸ਼ਰਨ ਦਾ ਕੀ ਲਾਭ ਹੈ। ਤਬਗੁਣ ਕਹਾ ਜਗਤ ਗੁਰਾ, ਇਹ ਪਾਠ ਮੇਰਾ ਖਿਆਲ ਹੈ ਕਹਾ ਹੀ ਕਰਨਾ, ਕਹਾ ਨਹੀਂ ਕਰਨਾ। ਤਬਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ ਸਿੰਘਤ ਸ਼ਰਨ ਕਤ ਜਾਈਐ, ਜੋ ਜੁੰਬ ਗ੍ਰਸੈ ਸ਼ਰਨਾਗਤ, ਉਹਦੀ ਸ਼ਰਨ ਚਲਾ ਜਾ। ਤਿਸਕੀ ਸ਼ਰਨੀ ਪਰ ਮਨਾ ਜਿਸ ਜੇਵੜ ਅਵਰ ਨਾ ਕੋਏ, ਗੁਰੂ ਤੇਗ ਬਹਾਦਰ ਕਹਿੰਦੇ ਆ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਪਹਿਲਾ ਆਤਮ ਸਮਰਪਣ, ਦੂਸਰਾ ਸ਼ਰਨਾਗਤ, ਤੀਸਰਾ ਹਉਮੈ ਨੂੰ ਤਿਆਗਣ ਲਈ ਨਿਮਰਤਾ। ਨਿਮਰਤਾ ਤੁਰ ਅੰਦਰ ਤੋਂ, ਵਿਖਾਵੇ ਦੀ ਨਹੀਂ, ਕਿਉਂਕਿ ਵਿਖਾਵੇ ਦੀ ਨਿਮਰਤਾ ਹੰਕਾਰ ਤੋਂ ਵੱਧ ਖਤਰਨਾਕ ਹੈ। ਵੱਧ ਮੈਂ ਤਾਂ ਕਿ ਹੰਕਾਰੀ ਬੰਦਾ ਦਾ ਤਾਂ ਪਤਾ ਫੂੰਫੂ ਕਰਦਾ ਹੋਊਗਾ, ਨਿਮਰਤਾ ਵਾਲਾ ਫੀਫੂ ਕੋਈ ਨੀ ਕਰਦਾ, ਜਿਹੜਾ ਵਖਾਵੇ ਦੀ ਕਰਦਾ ਪਤਾ ਉਦੋਂ ਲੱਗਦਾ ਜਦੋਂ ਲੱਤਾਂ ਤੋਂ ਪਟਕਾ ਕੇ ਥੱਲੇ ਸੜ ਦਿੰਦਾ। ਵਖਾਵੇ ਦੀ ਨਿਮਰਤਾ ਨਹੀਂ, ਸੱਚੀ ਮੁੱਚੀ ਆਪਣੇ ਅੰਦਰ ਨੂੰ ਝੁਕਾ ਦੇ ਨਿਮਰਤਾ ਉਹ। ਕਬੀਰ ਸਭ ਤੇ ਖੰਭ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਆਪਣੇ ਅੰਦਰ ਉਹ ਨਿਮਰਤਾ ਜਿਹੜੀ ਗੁਣਾਂ ਵਿੱਚੋਂ ਪੈਦਾ ਹੋਈ ਏ, ਉਹ ਨਿਮਰਤਾ ਨਹੀਂ ਕਿਸੇ ਦੂਜੇ ਨਿਮਰਤਾ ਵਾਲੇ ਵੇਖ ਕੇ, ਜਿਹਦੀ ਫਿਜ਼ੀਕਲ ਨਿਮਰਤਾ ਨਹੀਂ, ਮੈਂ ਕਹਾਂਗਾ ਇਹ ਸਰੀਰਕ ਨਹੀਂ। ਮੰਨ ਲਓ ਇੱਕ ਨਿਮਰਤਾ ਵਾਲਾ ਗੁਰਮੁਖ ਪਿਆਰਾ ਰੁਮਾਲ ਨਾਲ ਜੋੜੇ ਸਾਫ਼ ਕਰ ਰਿਹਾ ਜਾਂ ਬੜੀ ਨਿਮਰਤਾ ਚ ਸੰਗਤ ਸਤਿਕਾਰ ਦਾ, ਮੈਂ ਉਹਦੇ ਐਕਸ਼ਨ ਜਿਹੜੇ ਨੇ ਸਰੀਰ ਦੀ ਮੁਦਰਾ ਉਹ ਮੈਂ ਧਾਰਨ ਕਰ ਲਾਂ ਤੇ ਅੰਦਰ ਮੇਰਾ ਹਉਮੇ ਚ ਹੋਵੇ, ਉਹ ਨਿਮਰਤਾ ਨਹੀਂ ਹੈਗੀ। ਨਿਮਰਤਾ ਤੁਰ ਅੰਦਰ ਤੋਂ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਪਹਿਲੀ ਗੱਲ ਸ਼ਰਨਾਗਤ, ਦੂਸਰਾ ਆਤਮ ਸਮਰਪਣ ਸ਼ਰਨਾਗਤ, ਤੀਸਰੀ ਮੈਂ ਬੇਨਤੀ ਕੀਤੀ ਨਿਮਰਤਾ। ਨਿਮਰਤਾ ਗੁਣਾਂ ਵਿੱਚੋਂ ਜਿਹੜੀ ਪੈਦਾ ਹੋਵੇ। ਗੁਰਮੁਖੋ ਆਏ ਬਾਬਾ ਜੀ ਨੇ ਕਿਹਾ ਧਾਰ ਤਾਰਾਜ਼ੂ ਤੋਲੀਐ ਨਿਵੈ ਸੋ ਗੌਰਾ ਹੋਏ। ਜਿਹੜਾ ਝੁਕਦਾ ਭਾਰਾ ਉਹੀ ਹੁੰਦਾ ਤੇ ਭਾਰਾ ਹੀ ਝੁਕਦਾ ਹੁੰਦਾ। ਵੇਖੋ ਕਿੱਡੇ ਕਮਾਲ ਦੇ ਸ਼ਬਦ ਵਰਤੇ, ਝੁਕਣ ਵਾਲਾ ਭਾਰਾ ਹੁੰਦਾ, ਭਾਰਾ ਹੀ ਝੁਕਦਾ ਹੁੰਦਾ। ਜਿਵੇਂ ਤਰਾਜ਼ੂ ਦਾ ਪਲੜਾ, ਤੱਕੜੀ ਦਾ ਪਲੜਾ ਜਿਹੜਾ ਭਾਰਾ ਹੋਵੇ ਉਹ ਜ਼ਮੀਨ ਵੱਲ ਝੁਕ ਜਾਂਦਾ, ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲ ਗੁਣਾਂ ਦਾ ਭਾਰ ਪੈ ਜਾਏ, ਸ਼ੁਭ ਗੁਣ ਆ ਜਾਣ, ਉਹਨੂੰ ਦੱਸਣਾ ਨਹੀਂ ਪੈਂਦਾ, ਨਿਮਰਤਾ ਆਪਣੇ ਆਪ ਉਹਦੇ ਅੰਦਰ ਪੈਦਾ ਹੋ ਜਾਂਦੀ। ਗੁਰੂ ਜੀ ਕਹਿੰਦੇ ਨੇ ਇਹ ਉਦਮ ਕਰ, ਆਤਮ ਸਮਰਪਣ ਸ਼ਰਨਾਗਤ ਨਿਮਰਤਾ, ਤੀਸਰਾ ਆਗਿਆ ਪਾਲਣ। ਇਹ ਸਾਰੇ ਗੁਣ ਅੰਦਰ ਇਕੱਠੇ ਨੇ। ਆਗਿਆ ਪਾਲਣ ਦਾ ਅਰਥ ਹੁਕਮ ਨੂੰ ਮੰਨ ਹੈ। ਕਹਿਣਾ ਬਹੁਤ ਸੌਖਾ ਹੈ, ਕਥਾ ਚ ਮੈਂ ਕਹਿੰਦਾ ਨਾ, ਮੌਤ ਵਿਚ ਜੇ ਅਸੀਂ ਬੋਲਨੇ ਆ ਭਾਣਾ ਹੁਕਮ, ਬੜੇ ਸੌਖੇ ਸ਼ਬਦ ਨੇ ਕਹਿਣੇ। ਜਦੋਂ ਤਨ ਨਾਲ ਕਿਸੇ ਦੇ ਵਾਪਰਦੇ ਨੇ ਉਦੋਂ ਪਤਾ ਲੱਗਦਾ, ਪਰ ਗੁਰੂ ਜੀ ਕਹਿੰਦੇ ਆ ਜੇ ਮਾਨ ਛੱਡਣੀ ਤੇ ਆਗਿਆ ਵਿਚ ਰਹਿਣਾ ਸ਼ੁਰੂ ਕਰਦੇ। ਉਹ ਸਿੱਧਾ ਜਿਹਾ ਸ਼ਬਦ ਮਹਾਰਾਜ ਦਾ ਆਹ ਬਚਨ ਜੀ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਹਾਹੂ ਕੋ ਦੌਰਿਓ। ਦੇਖੋ ਇਸ ਤੁਕ ਦੀ ਵਿਆਖਿਆ ਅਗਲੀ ਤੁਕ ਏ। ਇਹ ਤਾਂ ਕਹਿ ਦਿੱਤਾ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ। ਆਗਿਆ ਕਿਹੜੀ ਆਗਿਆ? ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ। ਗੁਰੂ ਸਾਹਿਬ ਆਗਿਆ ਦੀ ਵਿਆਖਿਆ ਅਗਲੀਆਂ ਤੁਕਾਂ ਚ ਕਰ ਰਹੇ। ਹਜ਼ੂਰ ਕਹਿੰਦੇ ਨੇ ਇਹ ਚਾਰ ਗੱਲਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸਾਧੋ ਸਿਮਰਨ ਕਰਦੇ ਪਏ ਤੇ ਮਨ ਦਾ ਹੰਕਾਰ ਛੱਡੋ। ਮੈਂ ਇੱਕ ਵਾਰ ਕਿਹਾ ਸੀ ਜੀ ਇੱਥੇ ਹੀ, ਗੁਰੂ ਸਾਹਿਬ ਦੀ ਸ਼ੁਰੂਆਤ ਤਿਆਗ ਤੋਂ ਹੈ ਤੇ ਗੁਰੂ ਤੇਗ ਬਹਾਦਰ ਦੀ ਬਾਣੀ ਦੀ ਸੰਪੂਰਨਤਾ ਪਕੜਨ ਤੋਂ ਹੈ। ਪਹਿਲਾ ਸ਼ਬਦ ਕਹਿ ਸਾਧੋ ਮਨ ਕਾ ਮਾਨ ਤਿਆਗੋ, ਅਖੀਰਲਾ ਸਲੋਕ ਹੈ ਰਾਮ ਨਾਮ ਉਰਮੈ ਗਹਿਓ। ਜਿੱਥੇ ਮਾਨ ਛੁੱਟੇਗਾ ਉੱਥੇ ਨਾਮ ਜ਼ਰੂਰ ਪਕੜਿਆ ਜਾਏਗਾ। ਹਜ਼ੂਰ ਕਹਿ ਰਹੇ ਨੇ ਸਾਧੋ ਮਨ ਕਾ ਮਾਨ ਤਿਆਗੋ, ਇਸ ਨੂੰ ਤਿਆਗ ਦੇ, ਉਦਮ ਕਰ, ਛੱਡ ਦੇ ਇਹਨੂੰ। ਅਗਲਾ ਬਚਨ ਜੀ ਹੋਰ ਕਿਹੜੀਆਂ ਚੀਜ਼ਾਂ ਸਾਧਨਾ ਚ ਬਾਧਕ ਨੇ? ਕਾਮ ਕ੍ਰੋਧ, ਇਹ ਦੋ ਚੀਜ਼ਾਂ ਬਹੁਤ, ਹੰਕਾਰ ਤਾਂ ਉੱਤੇ ਆ ਗਿਆ, ਕਾਮ ਤੇ ਕ੍ਰੋਧ ਇਹ ਦੋਨੋਂ ਚੀਜ਼ਾਂ। ਗੁਰੂ ਸਾਹਿਬ ਨੇ ਸਿੱਧੀ ਗੱਲ ਮੁਕਾਈ ਜੀ, ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ, ਇਹ ਕਾਮ ਤੇ ਕ੍ਰੋਧ ਬੰਦੇ ਦੇ ਅੰਦਰ ਨੂੰ ਗਾਲ ਦਿੰਦੇ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਕਾਮ ਦੇ ਫੁਰਨੇ, ਕ੍ਰੋਧ ਦੇ ਫੁਰਨੇ, ਇਹ ਵੀ ਸੰਬੰਧਤ ਨੇ ਉਹਦੇ ਨਾਲ। ਹਜ਼ੂਰ ਕਹਿੰਦੇ ਨੇ ਅਗਲੀ ਗੱਲ ਸੰਗਤ ਦੁਰਜਨ ਕੀ, ਭੈੜੇ ਬੰਦਿਆਂ ਦੀ ਸੰਗਤ ਤੋਂ ਬਾਚੀ। ਇੱਥੇ ਸਤਿਗੁਰਾਂ ਨੇ ਦੁਰਜਨ ਸ਼ਬਦ ਵਰਤਿਆ। ਆਪ ਸਭ ਦੀ ਜ਼ਿੰਦਗੀ ਦਾ ਤਜਰਬਾ, ਮੈਂ ਕੱਲ ਵੀ ਇੱਕ ਥਾਂ ਬੈਠੇ ਗੱਲ ਕਰ ਰਿਹਾ ਸੀ, ਮੈਂ ਬੇਨਤੀ ਕੀਤੀ ਸੀ, ਇੱਕ ਹੈ ਨੌਲੇਜ ਦੇ ਤੌਰ ਤੇ ਗੁਰਦੁਆਰੇ ਬਾਣੀ ਪੜ੍ਹਨੀ, ਇੱਕ ਹੈ ਸੱਚੀ ਮੁੱਚੀ ਪ੍ਰਭੂ ਨੂੰ ਪਾਉਣ ਲਈ ਅੰਦਰੋਂ ਇਸ਼ਕ ਕਰਕੇ ਬਾਣੀ ਪੜ੍ਹਨੀ। ਹੁਣ ਕਈ ਵਾਰੀ ਅੰਦਰੋਂ ਪਿਆਰ ਨਹੀਂ ਹੁੰਦਾ ਤੇ ਸੁਣਿਆ ਸੁਣਿਆ ਕਹਿੰਦੇ ਵੀ ਪੜ੍ਹੀਏ, ਉਹ ਵਿਸਾਖ ਚ ਹੀ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਰੱਬ ਤੋਂ ਵਿਛੜਿਆਂ ਦਾ ਡਰ ਨਹੀਂ, ਡਰ ਤੇ ਉਹਨਾਂ ਦਾ ਜਿਨ੍ਹਾਂ ਦੇ ਅੰਦਰ ਪ੍ਰੇਮ ਨਾਂ ਦੀ ਚੀਜ਼ ਹੀ ਕੋਈ ਨਹੀਂ। ਜਿਹੜਾ ਰੱਬ ਤੋਂ ਵਿਛੜਿਆ ਹੈ, ਘੱਟੋ ਘੱਟ ਖਿੱਚ ਤਾਂ ਹੈ ਕੁਝ, ਪਰ ਜਿਹਦੇ ਅੰਦਰ ਵੈਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਛੋ। ਸਤਿਗੁਰੂ ਇੱਥੇ ਸ਼ਬਦ ਵਰਤ ਰਿਹਾ, ਜਿਹੜਾ ਦੁਰਜਨ ਬੰਦਾ ਹੈ ਉਹਦੀਆਂ ਗੱਲਾਂ ਉਹਦੇ ਸ਼ਬਦ ਤੁਹਾਡੀ ਜ਼ਿੰਦਗੀ ਤੇ ਬਿਲਕੁਲ ਤੁਹਾਡੀ ਸੁਰਤ ਨੂੰ ਮੈਲਿਆਂ ਜ਼ਰੂਰ ਕਰਕੇ ਜਾਣਗੇ। ਜਿੰਨਾ ਮਰਜ਼ੀ ਕੋਈ ਹੋਵੇ ਖੱਬੀ ਖਾਂ ਕਹੇ ਨੀ ਜੀ ਮੈਨੂੰ ਕੋਈ ਪਰਵਾਹ ਨਹੀਂ, ਇਹ ਤਾਂ ਸਤਿਗੁਰੂ ਹੀ ਬਾਬਾ ਨਾਨਕ। ਪਰ ਕਦੀ ਤੁਸੀਂ ਦੇਖੋ ਬਾਣੀ ਚ ਤਿੰਨ ਚਾਰ ਉਦਾਹਰਣਾਂ ਦਿੱਤੀਆਂ ਨੇ। ਮੈਂ ਇੱਕ ਦਿਨ ਕਿਹਾ ਕਬੀਰ ਸਾਹਿਬ ਕਿਸੇ ਤੋਂ ਨਹੀਂ ਡਰੇ, ਹਕੂਮਤ ਤੋਂ ਨਹੀਂ ਡਰੇ, ਘਰ ਤੋਂ ਨਹੀਂ ਡਰੇ, ਬ੍ਰਾਹਮਣਾਂ ਤੋਂ ਨਹੀਂ ਡਰੇ, ਕਾਜ਼ੀਆਂ ਤੋਂ ਨਹੀਂ ਡਰੇ, ਹਾਕਮ ਤੋਂ ਨਹੀਂ ਡਰੇ। ਇੱਕ ਥਾਂ ਤੇ ਉਹ ਕਹਿੰਦੇ ਨੇ ਰੱਬ ਦਾ ਵਾਸਤਾ ਜੇ ਸਾਧਨਾ ਕਰਨੀ ਹੈ ਤੇ ਭੈੜਿਆਂ ਤੋਂ ਬਚ ਕੇ ਜ਼ਰੂਰ ਰਿਹਾ ਜੇ। ਤਿੰਨ ਬਚਨ ਨੇ ਉਹਨਾਂ ਦੇ, ਵੈਸੇ ਦੇ ਬਚਨ ਤਾਂ ਬਹੁਤ ਨੇ। ਇੱਕ ਹੈ ਹਰ ਜਸ ਸੁਣੈ ਨਾ ਹਰ ਗੁਣ ਗਾਵੇ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ, ਤਿਸ ਤੋਂ ਐਨਸ ਭਾਗੋ ਦਿਨ ਰਾਤ ਦੂਰ ਭਾਜੋ ਇਹਨਾਂ ਦੇ ਨੇੜੇ ਨਾ ਟਕਰੇ। ਮਹਾਰਾਜ ਕਿਉਂ ਨੇੜੇ ਲੰਘਿਆ ਕੀ ਹੋ ਜਾਂਦਾ? ਮਹਾਰਾਜ ਕਹਿੰਦੇ ਹੁੰਦਾ ਹੈ ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਕੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉਂ ਕਿਹਾ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹੇ ਤਿੰਨ ਤੇ ਸਦਾ ਡਰਾਨੇ ਰਹੀਏ। ਐਨਸ ਭਾਗੋ ਕਬੀਰ ਮਾਰੀ ਮਰੂ ਕੁਸੰਗ ਕੀ ਸੰਗਤ ਦੁਰਜਨ ਕੀ। ਮਹਾਰਾਜ ਕਹਿ ਰਹੇ ਨੇ ਕਿ ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀ ਹੈ। ਉਦਾਹਰਨ ਦਿੱਤੀ ਕੇਲੇ ਤੇ ਬੇਰ ਦੀ, ਬੇਰੀ ਹੈ ਹਵਾ ਚੱਲਦੀ ਹੈ ਮਸਤੀ ਚ ਝੂਲਦੀ ਪਈ ਏ, ਤੇ ਨਾਲ ਵਾਲਾ ਕੇਲਾ ਵਿਚਾਰਾ ਚਿਣੀ ਚਿਣੀ ਕਰਕੇ ਪੱਤੇ ਵੱਢ ਕੇ ਰੱਖ ਦਿੱਤੇ। ਦੁਰਜਨ ਬੰਦਾ ਚੇਤੇ ਰੱਖਿਓ, ਅਸ਼ਰਧਾ ਵਿਚ ਬਹੁਤ ਕੁਝ ਕਹਿ ਜਾਂਦਾ, ਸੁੱਕਾ ਹੋਇਆ ਟੁੱਟਾ ਹੋਇਆ ਗੁਰੂ ਰੱਬ ਲਈ ਬਹੁਤ ਕੁਝ ਕਹਿ ਜਾਂਦਾ, ਪਰ ਤੁਹਾਡੇ ਕੋਮਲ ਕਿਰਦੇ ਨੂੰ ਇਸ ਤਰ੍ਹਾਂ ਚੀਰ ਕੇ ਰੱਖ ਜਾਏਗਾ ਜਿਵੇਂ ਬੇਰੀ ਦੇ ਕੰਡੇ ਚੀਰ ਦਿੰਦੇ ਹੁੰਦੇ ਆ। ਇਸੇ ਕਰਕੇ ਮੈਂ ਬੇਨਤੀ ਕਰਾਂ ਕਿ ਇਹ ਬੜਾ ਵੱਡਾ ਜ਼ਿੰਦਗੀ ਵਿਚ ਜਿਹਨੇ ਸਾਧਨਾ ਕਰਨੀ ਹੈ। ਪਰ ਕਈ ਵਾਰੀ ਆਪਾਂ ਸੋਚਿਆ, ਆਪਾਂ ਸੋਚਾਂਗੇ ਵੀ ਇਹ ਹੋ ਸਕਦਾ। ਹਾਂ ਕਈ ਥਾਵਾਂ ਤੇ ਕਿਹਾ ਕਿ ਭੁਲੇਖਾ ਪੈ ਗਿਆ, ਮੈਂ ਜਾਣਿਆ ਵਡਖੰਸ ਹੈ ਤਾਂ ਮੈਂ ਕਿਹਾ ਸੰਗ। ਬਾਬਾ ਜੀ ਕਹਿੰਦੇ ਕਬੀਰ ਮਾਰੀ ਮਰੂ ਕਸੰਗ ਕੀ ਕੇਲੇ ਨਿਕਟ ਜੋ ਬੇਰ, ਉਹ ਝੂਲ ਹੈ ਉਹ ਚੀਰੀ ਹੈ, ਸਾਕਤ ਸੰਗ ਨਾ ਖੇਰ। ਦੁਰਜਨ ਹੈ ਨਾ, ਤੀਸਰਾ ਬਚਨ ਹੈ ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਕੀ ਫਰਕ ਪੈਂਦਾ? ਨਹੀਂ ਕਹਿੰਦੇ ਫਰਕ ਪੈਂਦਾ, ਤੇਰੇ ਚਿੱਟੇ ਕੱਪੜੇ ਨੇ ਕਾਲਾ ਤਵਾ ਚੁੱਕਿਆ, ਕਿਤੇ ਨਾ ਕਿਤੇ ਦਾਗ ਜ਼ਰੂਰ ਛੱਡ ਕੇ ਜਾਏਗਾ। ਮਹਾਰਾਜ ਕਹਿੰਦੇ ਬਾਸਨ ਕਾਰੋ ਪਰਸੀਏ ਤੋ ਕਿਛ ਲਾਗੈ ਦਾਗ। ਪਹਿਲਾ ਬਚਨ ਕਿਹਾ ਭਾਈ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਜੇ ਸਾਧਨਾ ਕਰਨੀ ਹੈ, ਜੇ ਰੱਬ ਵੱਲ ਤੁਰਨਾ, ਫਿਰ ਜ਼ਰੂਰ ਕਮਾਓ, ਜੇ ਦੁਨੀਆਦਾਰੀ ਕਮਾਣੀ ਫਿਰ ਕੋਈ ਗੱਲ ਨਹੀਂ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਤਿਸ ਤੋਂ ਅਹਿਨਿਸ, ਇਹ ਦਰਥ ਦਿਨ ਅਤੇ ਰਾਤ, ਇਹ ਦਰਥ ਹੁੰਦਾ ਦਿਨ, ਨਿਸ਼ ਦਰਥ ਰਾਤ, ਭਾਗੋ ਦੂਰ ਰਵੋ ਰਹਾਓ। ਅਗਲਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜੇ ਇਹ ਤਿਆਗ ਕੇ ਸਾਧਨਾ ਕਰੀਏ ਫਿਰ ਕੀ ਹੋਵੇਗਾ? ਫਿਰ ਕਹਿਣ ਲੱਗੇ ਸਿਮਰਨ ਕਰ ਕਰਕੇ ਸੁਰਤ ਬਨਵਾਨ ਹੋ ਜਾਏਗੀ। ਕਿ ਮਹਾਰਾਜ ਉਦੋਂ ਬਾਅਦ ਸੁੱਖ ਹੀ ਸੁੱਖ? ਨਹੀਂ ਨਹੀਂ, ਕਹਿੰਦੇ ਦੁੱਖ ਵੀ ਆਏਗਾ, ਫਿਰ ਦੁੱਖ ਤੇ ਸੁੱਖ ਸੁਰਤ ਨੂੰ ਪੋਣਗੇ ਨਹੀਂ। ਅਗਲਾ ਬਚਨ ਹੈ ਦੁੱਖ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ। ਬੜਾ ਉੱਚਾ ਬਚਨ ਹੈ ਜੀ। ਮੈਂ ਉਸ ਦਿਨ ਮੋਤੀ ਬਾਗ ਕਥਾ ਕੀਤੀ ਪਟਿਆਲੇ, ਤੇ ਮੈਂ ਬੇਨਤੀ ਕੀਤੀ ਸੀ ਆਹ ਜਿਹੜਾ ਸ਼ਬਦ ਮਹਾਰਾਜ ਆਉਂਦਾ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਉਥੇ ਮਨ ਚ ਆਇਆ ਸੁੱਖ ਸੁਨੇਹਰ ਭੈ ਨਹੀਂ ਜਾਂਕੈ। ਇਸ ਸ਼ਬਦ ਦੀ ਵਿਆਖਿਆ ਗੁਰੂ ਤੇਗ ਬਹਾਦਰ ਦੀਆਂ ਤਿੰਨ ਪੀੜੀਆਂ ਨੇ ਕੀਤੀ ਹੈ। ਫਿਰ ਇਸ ਤਰ੍ਹਾਂ ਨਹੀਂ ਮਾਈਕ ਤੇ, ਤਿੰਨ ਪੀੜੀਆਂ ਨੇ ਦੁੱਖ ਨੂੰ ਦੁੱਖ ਨਾ ਮੰਨਣਾ। ਕਿਹੜਾ ਦੁੱਖ ਹੈ? ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ ਤੇ ਗੁਰੂ ਦੇ ਪੁੱਤਰਾਂ ਤੇ ਨਹੀਂ ਆਇਆ, ਆਇਆ ਨਾ ਜੀ। ਇਸ ਸ਼ਬਦ ਦੀ ਵਿਆਖਿਆ ਉਹਨਾਂ ਕੀਤੀ ਹੈ, ਕਿੱਥੇ ਹੀਰੇ ਕਿ ਖਿਣ ਚ ਉਹ ਛੱਡ ਕੇ ਸਭ ਕੁਝ ਮਾਰਿਆ। ਇੱਥੇ ਸਤਿਗੁਰੂ ਕਹਿੰਦੇ ਨੇ ਵੀ ਸੁੱਖ ਤੇ ਦੁੱਖ ਨੂੰ ਬਰਾਬਰ ਜਾਣੇ, ਪਰ ਤਾਂ ਜਾਣੇਗਾ ਜੇ ਹੰਕਾਰ ਤੋਂ ਬਚੇਗਾ। ਜਿੱਥੇ ਹੰਕਾਰ ਹੈ ਉੱਥੇ ਦੁਰਮਤ ਹੈ, ਜਿੱਥੇ ਦੁਰਮਤ ਹੈ ਉੱਥੇ ਸੁੱਖ ਵੀ ਪ੍ਰਭਾਵਿਤ ਕਰੇਗਾ ਤੇ ਦੁੱਖ ਵੀ ਕਰੇਗਾ। ਇਸੇ ਨੂੰ ਬਾਬਾ ਫਰੀਦ ਨੇ ਕਿਹਾ, ਜੋ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਆ ਕਿ ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਏ ਵਿਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਬਰਾਬਰ ਜਾਣ। ਅਗਲੀ ਗੱਲ, ਔਰ ਮਾਨ ਅਪਮਾਨਾ, ਮੈਂ ਫਿਰ ਇੱਥੇ ਬੇਨਤੀ ਕਰਾਂ, ਉਂਝ ਵੈਸੇ ਮਾਨ ਸਾਰੀ ਬਾਣੀ ਚ ਨੈਗੇਟਿਵ ਸੈਂਸ ਚ ਨਹੀਂ ਆਇਆ। ਬਾਬਾ ਜੀ ਨੇ ਬੜੇ ਸ਼ਬਦ ਵਰਤੇ ਨੇ, ਮੇਰੇ ਸਾਹਿਬ ਤੂੰ ਮੈਂ ਮਾਨ, ਨਿਮਾਨੀ ਸ਼ਬਦ ਵੀ ਵਰਤਿਆ ਹੈ, ਮਾਨ ਮੰਗੂ ਤਾਨ ਮੰਗੂ, ਉਥੇ ਮਾਨ ਵਰਤਿਆ, ਪਰ ਇਥੇ ਹਉਮੈ ਦਾ ਸੂਚਕ, ਉਥੇ ਫਖਰ ਦਾ ਤੇ ਅਣਖ ਦਾ ਸੂਚਕ ਹੈ। ਇਥੇ ਸਤਿਗੁਰੂ ਕਹਿੰਦੇ ਨੇ ਕਿ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣੇ। ਅਗਲੀ ਗੱਲ ਔਰ ਮਾਨ, ਇੱਥੇ ਮਾਨ ਦਾ ਅਰਥ ਹਉਮੈ ਨੇ, ਇੱਥੇ ਮਾਨ ਬਦਲ ਗਿਆ ਅਰਥ ਇੱਜ਼ਤ, ਔਰ ਮਾਨ ਅਪਮਾਨਾ, ਇੱਜ਼ਤ ਤੇ ਬੇਇੱਜ਼ਤੀ ਨੂੰ ਇੱਕ ਬਰਾਬਰ ਜਾਣੇ। ਇਹ ਸਾਰਾ ਜਦੋਂ ਸੁੱਖ ਹੁੰਦਾ ਮਨ ਦੀ ਅਵਸਥਾ ਕੁਝ ਹੋਰ ਹੁੰਦੀ ਹੈ, ਦੁੱਖ ਹੁੰਦਾ ਹੋਰ ਹੁੰਦੀ, ਇੱਜ਼ਤ ਮਿਲਦੀ ਹੋਰ, ਅਪਮਾਨ ਹੁੰਦਾ ਹੋਰ। ਮਹਾਰਾਜ ਕਹਿੰਦੇ ਅਗਲੀ ਗੱਲ ਹਰਖ, ਹਰਖ ਦਾ ਅਰਥ ਹੈ ਖੁਸ਼ੀ ਪ੍ਰਸੰਨਤਾ, ਸੋਗ ਦਾ ਅਰਥ ਹੈ ਗਮੀ। ਹਰਖ ਸੋਗ ਤੇ ਰਹਿ ਅਤੀਤਾ, ਦੁੱਖ ਤੇ ਸੁੱਖ ਤਾਂ ਹੀ ਬਚੇਗਾ ਜੇ ਹਰਖ ਸੋਗ ਤੋਂ ਨਰੇਪ ਹੈ ਤਾਂ। ਇਹਨੂੰ ਸੁਣੇ, ਇਹ ਸਾਰੇ ਇਕੱਠੇ ਨੇ ਅੰਦਰੋਂ, ਸੁੱਖ ਆਵੇਗਾ ਤੇ ਹਰਖ ਆਵੇਗਾ, ਤੇ ਗੁਰਮੁਖੋ ਜੇ ਦੁੱਖ ਆਵੇਗਾ ਤੇ ਸੋਗ ਆਵੇਗਾ। ਗੁਰੂ ਜੀ ਕਹਿੰਦੇ ਨੇ ਹਰਖ ਸੋਗ ਤੇ ਰਹਿ ਅਤੀਤਾ, ਅਤੀਤਾ ਦਰ ਤੇ ਨਿਰਲੇਪ ਰਹੇ, ਇਹਦੇ ਤੋਂ ਅਤੀਤ ਰਹੇ, ਇਹਨੂੰ ਪੋਏ ਨਾ। ਮਹਾਰਾਜ ਕਹਿੰਦੇ ਤਿੰਨ ਜਗ ਤੱਤ ਪਛਾਣਾ, ਉਹਨੇ ਇਸ ਜਗਤ ਵਿੱਚ ਤੱਤ ਪਰਮਾਤਮਾ ਨੂੰ ਪਛਾਣਿਆ ਹੈ, ਉਹਨੂੰ ਤੱਤ ਵਸਤੂ ਦਾ ਪਤਾ, ਬ੍ਰਹਮ ਦਾ ਪਤਾ ਹੈ। ਅਖੀਰ ਤੇ ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਤਿਆਗ ਹੈ, ਕਿਉਂਕਿ ਇਹ ਸ਼ਬਦ ਬੜੇ ਰਿਪੀਟ ਹੋਣੇ ਨੇ ਮਹਾਰਾਜ ਦੇ ਸ਼ਬਦਾਂ ਚ, ਗੱਲਾਂ ਸਿਰਫ ਇਹੀ ਨੇ ਸਾਰੀਆਂ ਚੱਲਦੀਆਂ। ਉਸਤਤ ਤੇ ਨਿੰਦਿਆ ਦੋਨੋਂ ਛੱਡਦਾ ਹੈ। ਇਹ ਵੀ ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਵੀ ਦੀ ਟਿਕਣ ਦਿੰਦੀ। ਉਸਤਤ ਦਾ ਸੰਬੰਧ ਸੁੱਖ ਨਾਲ ਤੇ ਹਰਖ ਨਾਲ ਹੈ, ਤੇ ਨਿੰਦਿਆ ਦਾ ਸੰਬੰਧ ਦੁੱਖ ਨਾਲ ਤੇ ਸੋਗ ਨਾਲ ਹੈ। ਇਹ ਮੈਂ ਫਿਰ ਅਰਜ ਕੀਤੀ, ਅੰਦਰੋਂ ਫੁਰਨੇ ਸਾਰੇ ਇੱਕੋ ਜਿਹੇ ਨੇ, ਉਸਤਤ ਛੱਡ ਦੇ ਤੇ ਨਿੰਦਿਆ ਛੱਡ ਦੇ। ਜਦੋਂ ਵੀ ਉਸਤਤ ਬੰਦਾ ਕਰੇਗਾ, ਹਮੇਸ਼ਾ ਲਾਲਚੀ ਕਰੇਗਾ, ਹਿਰਸੀ ਕਰੇਗਾ, ਤੇ ਜਦੋਂ ਬੰਦਾ ਨਿੰਦਿਆ ਕਰਨ ਲੱਗ ਪਏਗਾ ਉਦੋਂ ਵੈਰੀ ਬਣ ਕੇ ਕਰੇਗਾ। ਉਸਤਤ ਹਿਰਸੀ ਲਾਲਚੀ ਕਰਦੇ ਨੇ, ਨਿੰਦਿਆ ਈਰਖਾਲੂ ਈਰਸ਼ਾ ਵਾਲੇ ਕਰਦੇ। ਗੁਰੂ ਜੀ ਕਹਿੰਦੇ ਦੋਵੇਂ ਛੱਡ ਦੇ, ਉਸਤਤ ਵੀ ਤੇ ਨਿੰਦਿਆ ਵੀ, ਤੇ ਕੀ ਕਰ, ਖੋਜੈ ਪਦ ਨਿਰਬਾਨਾ, ਖੋਜੈ ਲੱਭ ਤੂੰ, ਸਿਮਰਨ ਕਰ ਪਦ ਦਾ ਅਰਥ ਪਦਵੀ। ਨਿਰਬਾਣ ਦਾ ਵੈਸੇ ਲਫ਼ ਜੀ ਅਰਥ ਹੈ ਜੀ ਵਾਸ਼ਨਾ ਰਹਿਤ। ਉਂਝ ਇਹ ਲਫ਼ ਜਿਹੜਾ ਨਿਰਬਾਣ ਸਾਡੇ ਬਾਣੀ ਚ ਆਇਆ ਨਾ, ਇਹ ਸ਼ੁਰੂ ਹੁੰਦਾ ਬੋਧੀਜ਼ਮ ਤੋਂ, ਨਿਰਵਾਣ ਪਦਵੀ, ਪਰ ਗੁਰਬਾਣੀ ਵਿਚ ਉਸ ਅਰਥਾਂ ਚ ਨਹੀਂ ਲਿਆ। ਗੁਰਬਾਣੀ ਵਿਚ ਨਿਰਬਾਣ ਵੀ ਆਇਆ ਹੈ, ਨਿਰਵਾਣ ਵੀ ਆਇਆ, ਇਹਦੇ ਸਿੱਧੇ ਅਰਥ ਨੇ ਜੀ ਮੁਕਤ ਜਾਂ ਚੌਥਾ ਪਦ, ਖੋਜਿਆ ਪਦ ਨਿਰਬਾਨਾ, ਚਾਰ ਪਦ ਨੇ ਨਾ ਜੀ, ਇਹਨੂੰ ਤੁਰਿਆ ਅਵਸਥਾ ਵੀ ਕਹਿੰਦੇ ਆ, ਇਹ ਜਾਗ੍ਰਤ, ਇਹ ਚਾਰ ਅਵਸਥਾਵਾਂ ਨੇ, ਜਾਗ੍ਰਤ, ਸੁਪਨ, ਸਖੋਪਤ ਤੇ ਤੁਰਿਆ। ਸਿੱਧੇ ਗੁਰਬਾਣੀ ਵਿਚ ਨਿਰਵਾਣ ਦਾ ਅਰਥ ਹੈ ਜਿਹੜਾ ਬੰਦਾ ਇਸ ਵਾਸ਼ਨਾ ਤੋਂ ਮੁਕਤ ਹੋ ਗਿਆ, ਫਰਕ ਤੋਂ, ਸੋਗ ਤੋਂ, ਦੁੱਖ ਤੋਂ, ਸੁੱਖ ਤੋਂ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ। ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਜੋ ਕੁਝ ਤੁਸੀਂ ਅੱਜ ਸਾਨੂੰ ਕਹਿ ਦਿੱਤਾ ਹੋ ਜੂਗੀ ਗੱਲ? ਕਹਿਣਗੇ ਕਹਿ ਦਿੱਤਾ, ਪਰ ਕੰਮ ਬੜਾ ਔਖਾ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਇੱਥੇ ਸ਼ਬਦ ਕਠਿਨ ਹੈ, ਕਠਿਨ ਨਹੀਂ ਪੜਨਾ ਇਹਨੂੰ। ਇੱਥੇ ਸਤਿਗੁਰਾਂ ਨੇ ਠੱਠੇ ਨੂੰ ਸਿਹਾਰੀ ਨਹੀਂ ਲਾਈ, ਕਠਿਨ ਦਾ ਅਰਥ ਮੁਸ਼ਕਿਲ ਹੈ, ਔਖਾ ਹੈ। ਤੈਨੂੰ ਕਹਿ ਦੇ ਦਿੱਤਾ ਮਾਨ ਤਿਆਗ ਦੇ, ਤੈਨੂੰ ਕਹਿ ਦਿੱਤਾ ਦੁਰਜਨ ਤੋਂ ਬਚ, ਕਾਮ ਤੋਂ, ਕ੍ਰੋਧ ਤੋਂ, ਦੁੱਖ ਤੋਂ, ਸੁੱਖ ਤੋਂ, ਨਿੰਦਿਆ ਤੋਂ, ਉਸਤਤ ਤੋਂ, ਹਰਖ ਤੋਂ, ਸੋਗ ਤੋਂ, ਮਾਨ ਅਪਮਾਨ ਤੋਂ, ਪਰ ਹੈ ਬੜਾ ਮੁਸ਼ਕਿਲ। ਜਨ ਨਾਨਕ ਇਹ ਖੇਲ ਕਠਿਨ ਹੈ, ਪਰ ਇਹ ਨਹੀਂ ਕਿਹਾ ਵੀ ਕਾਲ ਪੈ ਗਿਆ, ਨਹੀਂ। ਮਹਾਰਾਜ ਕਹਿੰਦੇ ਕਿਨਹੂੰ ਗੁਰਮੁਖ ਜਾਨਾ, ਕਿਸੇ ਨੇ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਸਾਹਮਣੇ ਹੋ ਕੇ ਇਸ ਨੂੰ ਜਾਣ ਲਿਆ ਹੈ। ਗੁਰਮੁਖੋ ਇੱਕ ਨਹੀਂ, ਅਨੇਕਾਂ ਉਦਾਹਰਣਾਂ ਨੇ ਜਿਹੜੀਆਂ ਇਹੋ ਜਿਹੇ ਗੁਰਮੁਖਾਂ ਦੇ ਜੀਵਨ ਪਹਿਲਾਂ ਵੀ ਸਨ, ਅੱਜ ਵੀ ਹੈਨ, ਜਿਹੜੇ ਸੱਚੀ ਮੁੱਚੀ ਮਾਨ ਤੋਂ ਰਹਿਤ ਨੇ, ਦੁੱਖ ਸੁੱਖ ਤੋਂ ਰਹਿਤ ਨੇ। ਟਾਈਮ ਅੱਜ ਮੈਂ ਬਹੁਤ ਜ਼ਿਆਦਾ ਕਿੰਨਾ 20 ਮਿੰਟ ਜ਼ਿਆਦਾ ਲੈ ਗਿਆ, ਤੇ ਕਿਉਂਕਿ ਸ਼ੁਰੂਆਤ ਕਰਨੀ ਸੀ। ਆਪ ਸਭ ਦਾ ਧੰਨਵਾਦ। ਕੱਲ ਨੂੰ ਮਹਾਰਾਜ ਦਾ ਸ਼ਬਦ ਹੈ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸਹਿ ਇੱਕ ਅਸਤਰ ਮਨ ਹੈ, ਅਚਰਜ ਲਖਿਓ ਨਾ ਜਾਈ। ਆਓ ਸਿਰਫ 2 ਮਿੰਟ ਨਾਮ ਜਪ ਲਈਏ। ਕੱਲ ਨੂੰ ਜਿਵੇਂ ਭਾਈ ਸਾਹਿਬ ਜੀ ਨੇ ਕਿਹਾ ਵੀ 7:45 ਤੇ ਨਾਮ ਜਪ ਕੇ ਸਾਰੇ ਅਰਦਾਸ ਕਰੋ ਜਿਵੇਂ ਆਪਾਂ ਘਰ ਵੀ ਕਰਦੇ ਸਾਂ, ਦਾਤਾ ਇਸ ਬਿਮਾਰੀ ਤੋਂ ਸਭ ਦਾ ਭਲਾ ਕਰ, ਸਾਰੇ ਸੁਖੀ ਵਸਣ। ਕਿਉਂਕਿ ਅਸੀਂ ਰੋਜ਼ ਮੈਂ ਕਹਿੰਦਾ ਹੁੰਦਾ ਸਾਂ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅਨਪਾਣੀ ਮੁੱਚ ਉਪਾਏ, ਹੇ ਪ੍ਰਭੂ ਤੂੰ ਮਿਹਰ ਕਰ, ਬਖਸ਼ਿਸ਼ ਕਰ, ਆਓ